दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही नलके आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है डल्ले दा। प्रसंग इतों तक पहुंचा है कि सतगुरु गोविंद सिंह सच्चे पातशाह जी ने डल्ले नू आख्या कि बंदूक दी परख करनी है अपने दो आदमियों नू अगे आउण दा आदेश दे। कवि संतोख सिंह जी दस रहे सन कि सारे दे सारे डर गए अद्धे उठ के दौड़ गए ने ते जिहड़े बाकी दे रह गए ने ओ भी बड़ा डर रहे ने। सतगुरु सच्चे पातशाह जी काफी देर उस बंदूक दे नाल परचे रहे कोई वचन ना कीता। कल इथों तक कथा पहुंची सी अज इथों अगे मैं प्रारंभ करदा। पुन बोले डले नर दोए हमको देह खरे होए जोए। थोड़ी देर तो बाद कवि संतोख सिंह जी लिखते ने कि सतगुरां ने दोबारा वचन किया कहिंदे ने हे डल्या अपने दो आदमी सानू दे जिहड़े के साडे बंदूक दे निशाने दे सामने खड़ो सकन। मार तुफंगण परखण ठान केतक काव करें सब जन। सतगुरु गोविंद सिंह सच्चे पातशाह जी कहिंदे ने कि बंदूक दी गोली दा वार करांगे चंगे तरीके दे नाल। सतगुरु जी कहिंदे ने कि बंदूक दी परख होवेगी केतक काव करां सब जाना पाव के किन्ना क जख्म लाउंदी है ते किन्नी छेती ए बंदूक दी गोली मनुख नू मार के डेग देंदी है। इस गल नू सतगुरु सच्चे पातशाह जी कहिंदे ने कि सारे परख लैणगे जान लैणगे। सुन कर डले तूषण ठानी ऊच ग्रीव कर कछ ना बखानी। पर कवि संतोख सिंह जी लिखते ने कि सतगुरां ने जदों दोबारा वचन किया फिर भी डले ने चुप नू धारण करी रखिया उची तौण करके सतगुरु सच्चे पातशाह जी दे अगे कोई भी वचन डले ने ना किया। सुन बंद पई उठ उठ बहु गए तीर सहत नहीं थिरता लए। कवि संतोख सिंह जी लिखते ने कि रिश्तेदार जेड़े बिरादरी दे लोग सन डल्ले दे ओ बहुते सारे उठ उठ के चले गए सन तीरज सहत कोई भी उथे टिके नहीं से रुकिया। चाकर नहीं ज डर टिग रहे होते प्रात गमने चित चहे। ਜਿਹੜੇ ਬਿਰਾਦਰੀ ਦੇ ਲੋਕ ਸਨ ਉਹ ਵੀ ਚਲੇ ਗਏ ਸਨ। ਇਸ ਤੋਂ ਇਲਾਵਾ ਜਿਹੜੇ ਨੌਕਰ ਚਾਕਰ ਸਨ ਡੱਲੇ ਦੇ ਉਹ ਵੀ ਸਥਿਰਤਾ ਨੂੰ ਧਾਰਨ ਕਰ ਨਾ ਸਕੇ, ਭਾਵ ਕੇ ਸਾਰੇ ਹੀ ਉੱਠ ਕੇ ਜਾਣਾ ਚਾਹੁੰਦੇ ਨੇ। ਅੱਧ ਪਚੱਦੇ ਚਲੇ ਗਏ ਨੇ, ਅੱਧੇ ਕੁ ਬਾਕੀ ਬੈਠੇ ਨੇ। ਸਭਾ ਵਿਖੇ ਮੁਝ ਕੋ ਨਾ ਪਚਾਰੇ, ਜਾਓ ਖਰੋ ਹੋਏ ਗੁਰੂ ਅਗਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਐਸਾ ਡਰ ਹੈ ਕਿ ਕਿਤੇ ਸਾਨੂੰ ਡੱਲਾ ਕਹਿ ਨਾ ਦੇਵੇ ਕਿ ਤੁਸੀਂ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੰਦੂਕ ਦਾ ਨਿਸ਼ਾਨਾ ਬਣੋ। ਇਮ ਚਿਤ ਜਾਣ ਤ੍ਰਾਸ ਧਾਰ ਗਏ, ਨਹੀਂ ਸਭਾ ਮੈਂ ਕੋਥਿਰ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸੀ ਵਿਚਾਰ ਨੂੰ ਧਾਰਨ ਕਰਕੇ ਤੇ ਡਰ ਨੂੰ ਧਾਰਨ ਕਰਕੇ ਸਭਾ ਦੇ ਵਿੱਚ ਕੋਈ ਵੀ ਰੁਕਣਾ ਨਹੀਂ ਚਾਹੁੰਦਾ। ਸਤ ਗੁਰ ਖਿਆਲ ਤੈਨੂੰ ਤੇ ਟਾਲ, ਪਰਚੇ ਪਿਖਣ ਤੁਪਕ ਦੈ ਨਾਲ। ਸਤਿਗੁਰਾਂ ਨੇ ਦੁਬਾਰਾ ਬਚਨ ਕੀਤਾ, ਨਾ ਡੱਲਾ ਬੋਲਿਆ ਤੇ ਨਾ ਹੀ ਕੋਈ ਉੱਠ ਕੇ ਖੜਾ ਹੋਇਆ। ਦੁਬਾਰਾ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਨਾ ਕੀਤਾ, ਉਸੇ ਬੰਦੂਕ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਚੇ ਰਹੇ ਨੇ। ਜਿਹੜੀ ਬੰਦੂਕ ਹੈ ਦਵੈ ਨਾਲ, ਦਵੈ ਨਾਲ ਤੋਂ ਭਾਵ ਹੈ ਕਿ ਜਿਹਦੀਆਂ ਦੋ ਨਾਲਾਂ ਨੇ, ਭਾਵ ਕੇ ਜਿਹਨੂੰ ਦੁਨਾਲੀ ਬੰਦੂਕ ਆਖਿਆ ਜਾਂਦਾ, ਉਸ ਬੰਦੂਕ ਦੇ ਨਾਲ ਪਰਚੇ ਰਹੇ। ਪੁਣ ਬਰੂਦ ਗੋਰੀ ਜੁਗ ਡਾਰੀ, ਗਜ ਸੋ ਠੋਕ ਭਲੇ ਕੀਆ ਤਿਆਰੀ। ਥੋੜੀ ਦੇਰ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਬੰਦੂਕ ਦੇ ਵਿੱਚ ਦੋ ਗੋਲੀਆਂ ਪਾਈਆਂ ਨੇ ਤੇ ਫਿਰ ਬਰੂਦ ਵੀ ਪਾਇਆ, ਗਜ ਦੇ ਨਾਲ ਠੋਕ ਕੇ ਚੰਗੇ ਤਰੀਕੇ ਦੇ ਨਾਲ ਬੰਦੂਕ ਨੂੰ ਚਲਾਉਣ ਦੇ ਵਾਸਤੇ ਤਿਆਰ ਕੀਤਾ। ਤ੍ਰਿਤੀ ਬਚਨ ਕੋ ਬਹੁਰ ਬਖਾਨਾ, ਰਾਹੇ ਉਹਨਾਂ ਕੋ ਰਾਹਕ ਤਿਸ ਥਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਤੀਜੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਰਹੇ ਉਹਨਾਂ ਕੋ ਰਾਹਕ ਸਥਾਨਾ। ਜਦੋਂ ਤੀਜੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਕੋਈ ਵੀ ਡੱਲੇ ਦਾ ਆਦਮੀ ਮੌਜੂਦ ਨਹੀਂ ਸੀ, ਭਾਵ ਕੇ ਸਾਰੇ ਦੇ ਸਾਰੇ ਡਰ ਕੇ ਦੌੜ ਗਏ ਸਨ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਕਈ ਵਾਰ ਡੱਲੇ ਇਸੇ ਤਰ੍ਹਾਂ ਕਿਹਾ, ਵਿੱਚ ਚਿੱਤ ਦੇ ਕਰ ਹੰਕਾਰ ਪਾਈ, ਕੀਤਾ ਗਰਵ ਨਾ ਭਾਵਦਾ ਗੁਰੂ ਜੀ ਨੂੰ ਗੁਰ ਦੇਣ ਹੰਕਾਰ ਨਿਵਾਰ ਪਾਈ। ਉਸੇ ਵੇਲੇ ਸੀ ਲੱਗਾ ਦੀਵਾਨ ਪਾਰਾ, ਇੱਕ ਆਇਆ ਸਿੱਖ ਲੋਹਾਰ ਪਾਈ, ਉਸ ਗੁਰੂ ਜੀ ਦੀ ਨਜ਼ਰ ਆਣ ਕੀਤੇ ਕਈ ਸਣੇ ਬੰਦੂਕ ਹਥਿਆਰ ਪਾਈ। ਗੁਰਾਂ ਹੱਥ ਦੇ ਵਿੱਚ ਬੰਦੂਕ ਲੈ ਕੇ ਕਹਿਆ ਡੱਲੇ ਤਾਈ ਉਚਾਰ ਪਾਈ, ਅਸਾਂ ਪਰਖ ਨਿਸ਼ਾਨੇ ਦੀ ਹੈ ਕਰਨੀ ਕੋਈ ਆਦਮੀ ਅੱਗੇ ਖਲਾਰ ਪਾਈ। ਭਲਾ ਮੌਤ ਅੱਗੇ ਕੌਣ ਖਲਾ ਹੋਵੇ, ਨਾਲ ਜਿੰਦ ਦੇ ਸਭ ਨੂੰ ਪਿਆਰ ਪਾਈ, ਇਹ ਗੁਰ ਸਿੱਖਾਂ ਬਿਨਾ ਹੋਰ ਕਿਧਰੇ ਲੱਭੇ ਨਹੀਂ ਮਿਸਾਲ ਵਿਚਾਰ ਪਾਈ। ਕੋਈ ਖੜਾ ਨਾ ਹੋਇਆ ਤੇ ਖਿਸਕ ਟੁਰੇ, ਕੀਤਾ ਬਚਨ ਗੁਰਾਂ ਤਿੰਨ ਵਾਰ ਪਾਈ, ਨੀਵੀਂ ਧੌਣ ਕਰਕੇ ਡੱਲਾ ਬੈਠ ਰਿਹਾ ਦੇ ਜਵਾਬ ਨਾ ਹੌਸਲਾ ਤਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਤੀਜੀ ਵਾਰੀ ਸਤਿਗੁਰਾਂ ਨੇ ਬਚਨ ਕੀਤਾ, ਤੀਜੀ ਵਾਰੀ ਵੀ ਡੱਲੇ ਨੇ ਧੌਣ ਨੂੰ ਚੁਕਾਇਆ ਹੋਇਆ, ਕੋਈ ਬਚਨ ਨਾ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਾਰੇ ਦੌੜ ਗਏ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਡੱਲਿਆ ਬਾਕੀ ਨਾਲ ਦੇ ਸਾਥੀ ਤੇ ਦੌੜ ਗਏ ਨੇ, ਤੂੰ ਹੀ ਅੱਗੇ ਜਰਾ ਖੜਾ ਹੋ, ਦੇਖੀਏ ਅਸੀਂ ਆਪਣੇ ਬੰਦੂਕ ਦੇ ਨਿਸ਼ਾਨੇ ਨੂੰ ਪਰਖ ਕੇ। ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਡੱਲਾ ਵੀ ਡਰ ਗਿਆ, ਉਹ ਵੀ ਧੀਰੀ ਨੂੰ ਧਾਰਨ ਕਰਕੇ ਖਲੋਤਾ। ਤਬ ਤੋਰਾ ਸੁਲਗਾਏ ਮੰਗਾਇਓ, ਇੱਕ ਸਿੱਖ ਸੰਗ ਹੁਕਮ ਫਰਮਾਇਓ। ਸਤਿਗੁਰਾਂ ਨੇ ਤੋੜੇ ਨੂੰ ਸੁਲਗਾਇਆ ਹੈ, ਭਾਵ ਕੇ ਸਤਿਗੁਰਾਂ ਨੇ ਤੋੜਾ ਤੁਖਾਇਆ, ਇੱਕ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਾਗੇ ਬੁਲਾਇਆ ਤੇ ਹੁਕਮ ਕੀਤਾ। ਦੁਇ ਰੰਗ ਰੇਟੇ ਸਿੱਖ ਤੇ ਸਥਾਏ, ਥਿਰੇ ਦੂਰ ਦੇਖੋ ਦ੍ਰਿਗ ਲਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹ ਸਿੱਖ ਨੂੰ ਕਹਿੰਦੇ ਨੇ ਕਿ ਫਲਾਣੀ ਜਗ੍ਹਾ ਦੇ ਉੱਤੇ ਦੋ ਰੰਗ ਰੇਟੇ ਸਿੱਖ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੰਗੀ ਤਰ੍ਹਾਂ ਨੀਜ ਲਾ ਕੇ ਦੇਖ, ਇੱਥੋਂ ਬਹੁਤੀ ਦੂਰੀ ਤੇ ਨੇ। ਨਾਮ ਦੋਹਣ ਮੈਂ ਨਹੀਂ ਕਹਿ ਲੀਜੈ, ਗੁਰੂ ਹਕਾਰ ਤੇਮ ਕਹਿ ਦੀਜੈ। ਸਤਿਗੁਰੂ ਗੋਬਿੰਦ ਸਿੰਘ ਜੀ ਸਿੱਖ ਨੂੰ ਕਹਿੰਦੇ ਨੇ ਉਹਨਾਂ ਰੰਗ ਰੇਟਿਆਂ ਦੇ ਕੋਲ ਚਲੇ ਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਦੇ ਵਿੱਚੋਂ ਕਿਸੇ ਦਾ ਨਾਮ ਨਾ ਲਵੇ। ਸਤਿਗੁਰੂ ਜੀ ਕਹਿੰਦੇ ਨੇ ਬਸ ਇੱਦਾਂ ਕਹਿ ਦੇਵੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਬੁਲਾ ਰਹੇ ਨੇ। ਹੱਥਾਂ ਤੁਪ ਕੇ ਇਹ ਦੇਹ ਬਤਾਈ, ਪਰਖਣ ਹੇਤ ਕਾਵ ਕੋ ਕਾਈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਨੂੰ ਇਹ ਵੀ ਦੱਸ ਦੇਵੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲਾ ਕੇ ਦੇਖਣਾ ਹੈ, ਇਸ ਕਰਕੇ ਪਰਖਣ ਦੇ ਵਾਸਤੇ ਤੁਹਾਡੇ ਸਰੀਰਾਂ ਦੀ ਲੋੜ ਹੈ। ਤੁਹਾਡੇ ਵਿੱਚੋਂ ਇੱਕ ਨੂੰ ਬੁਲਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਜਾ ਕੇ ਸੰਦੇਸ਼ਾਂ ਦੇਵੀ ਉਹਨਾਂ ਰੰਗਰੇਟਿਆਂ ਨੂੰ, ਜਿਹੜੇ ਮਜ਼੍ਹਬੀ ਸਿੰਘ ਹੁੰਦੇ ਨੇ ਛੋਟੀ ਜਾਤ ਦੇ, ਉਹਨਾਂ ਨੂੰ ਰੰਗਰੇਟੇ ਆਖਿਆ ਜਾਂਦਾ। ਇਸੇ ਕਰਕੇ ਆਪਣੀ ਸ਼ਾਨ ਦੇ ਵਾਸਤੇ ਉਹ ਕਹਿੰਦੇ ਨੇ ਕਿ ਸਤਿਗੁਰਾਂ ਨੇ ਸਾਡੇ ਵਾਸਤੇ ਬਚਨ ਕੀਤਾ ਸੀ, ਰੰਗਰੇਟੇ ਗੁਰੂ ਕੇ ਬੇਟੇ। ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਨੂੰ ਜਿਹੜਾ ਦਿੱਲੀ ਤੋਂ ਲੈ ਕੇ ਆਇਆ ਸੀ ਉਹ ਵੀ ਰੰਗਰੇਟਾ ਸੀ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਰੰਗਰੇਟਿਆਂ ਦਾ ਜ਼ਿਕਰ ਕਰ ਰਹੇ ਹਨ। ਸੁਣ ਸਿੱਖ ਗਇਓ ਸੋ ਜਾਏ ਅਲਾਵੇ, ਹਿਤ ਹੱਕ ਬੇ ਇੱਕ ਗੁਰੂ ਬੁਲਾਵੇ। ਸਤਿਗੁਰਾਂ ਦੇ ਦੱਸਣ ਦੇ ਮੁਤਾਬਕ ਸਿੱਖ ਉਹਨਾਂ ਦੋਵਾਂ ਦੇ ਕੋਲ ਜਾ ਪਹੁੰਚਾ ਹੈ। ਜਾ ਕੇ ਉਸ ਨੇ ਆਖਿਆ, ਹਿਤ ਹੱਥ ਬੇ ਇੱਕ ਗੁਰੂ ਬੁਲਾਵੇ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੰਦੂਕ ਦੀ ਗੋਲੀ ਚਲਾ ਕੇ ਬੰਦੂਕ ਦੀ ਪਰਖ ਕਰਨੀ ਹੈ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਵਿੱਚੋਂ ਇੱਕ ਨੂੰ ਬੁਲਾ ਰਹੇ ਨੇ, ਛੇਤੀ ਚੱਲੋ। ਨਹੀਂ ਦੋਨੋਂ ਤਬ ਪਾਗ ਸੰਭਾਰੀ, ਕੁਛ ਸਿਰ ਪਰ ਕੁਛ ਕਰਮ ਤਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਦੋਵਾਂ ਨੂੰ ਸੰਦੇਸ਼ਾ ਮਿਲਿਆ ਹੈ ਉਸ ਵੇਲੇ ਉਹ ਦਸਤਾਰਾਂ ਸਜਾ ਰਹੇ ਸਨ, ਭਾਵ ਕੇ ਪੱਗਾਂ ਬੰਨ ਰਹੇ ਸਨ। ਜਦੋਂ ਹੀ ਐਸਾ ਬਚਨ ਸੁਣਿਆ ਉਹਨਾਂ ਨੇ ਆਪਣੇ ਸਿਰ ਦੀਆਂ ਪੱਗਾਂ ਦੀ ਕੋਈ ਸੰਭਾਲ ਨਾ ਕੀਤੀ। ਚਾਗਰ ਤੇ ਆਵਤ ਦੋਨੋਂ ਚਲੇ, ਸਭਾ ਸਹਿਤ ਗੁਰ ਆਗੇ ਖਲੇ। ਅੱਧੀਆਂ ਕੁ ਪੱਗਾਂ ਉਹਨਾਂ ਨੇ ਸਿਰਾਂ ਤੇ ਬੰਨੀਆਂ ਹੋਈਆਂ ਸਨ, ਅੱਧੀਆਂ ਹੱਥ ਦੇ ਵਿੱਚ ਹੀ ਅਜੇ ਫੜੀਆਂ ਹੋਈਆਂ ਸਨ। ਉਸੇ ਤਰ੍ਹਾਂ ਝਗੜਦਿਆਂ ਝਗੜਦਿਆਂ ਇੱਕ ਦੂਜੇ ਤੋਂ ਅੱਗੇ ਹੁੰਦਿਆਂ ਹੁੰਦਿਆਂ ਉਹ ਸਭਾ ਦੇ ਵਿੱਚ ਆਣ ਪਹੁੰਚੇ ਸਤਿਗੁਰਾਂ ਦੇ ਲਾਗੇ। ਤੁਮ ਮੈਂ ਤੇ ਹਮ ਏਕ ਹਕਾਰਾ, ਕਿਮ ਦੋ ਥਿਰ ਝਗੜਾ ਡਾਰਾ। ਇੱਕ ਦੂਜੇ ਨੂੰ ਪਿਛਾਂ ਹਟਾ ਕੇ ਆਪ ਅੱਗੇ ਹੋ ਰਿਹਾ, ਦੂਜਾ ਪਹਿਲੇ ਨੂੰ ਪਿਛਾਂ ਕਰਕੇ ਆਪ ਅੱਗੇ ਹੋ ਰਿਹਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਤੁਹਾਡੇ ਵਿੱਚੋਂ ਇੱਕ ਨੂੰ ਬੁਲਾਇਆ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਤੇ ਝਗੜਾ ਪਾ ਕੇ ਦੋਵੇਂ ਇੱਕ ਦੂਜੇ ਤੋਂ ਅੱਗੇ ਅੱਗੇ ਹੋ ਰਹੇ ਹੋ। ਕਹਿ ਜੋਰ ਕਰ ਗਇਓ ਹਕਾਰਨ, ਨਹੀਂ ਇੱਕ ਕੋ ਕੀਆ ਨਾਮ ਉਚਾਰਨ। ਉਹਨਾਂ ਦੋਵਾਂ ਦੇ ਵਿੱਚੋਂ ਇੱਕ ਸਿੱਖ ਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਜਿੰਨੇ ਤੁਹਾਡੇ ਦਾਸ ਨੇ ਸਾਨੂੰ ਜਾ ਕੇ ਹੁਕਮ ਸੁਣਾਇਆ, ਸੱਚੇ ਪਾਤਸ਼ਾਹ ਜੀ ਉਹਨੇ ਨਾਮ ਤੇ ਸਾਡੇ ਵਿੱਚੋਂ ਕਿਸੇ ਦਾ ਵੀ ਨਹੀਂ ਲਿਆ, ਉਹਨੇ ਸਿਰਫ ਆਖਿਆ ਕਿ ਤੁਹਾਡੇ ਵਿੱਚੋਂ ਇੱਕ ਸਿੱਖ ਨੂੰ ਸਤਿਗੁਰੂ ਜੀ ਬੁਲਾ ਰਹੇ ਨੇ। ਉਹਨਾਂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਇਹਨੇ ਨਾਮ ਕਿਸੇ ਦਾ ਉਚਾਰਨ ਨਹੀਂ ਕੀਤਾ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਦਾ ਹਾਂ ਕਿ ਮੇਰੇ ਤੇ ਨਿਸ਼ਾਨਾ ਮਾਰ ਕੇ ਪਰਖੋ। ਮੈਂ ਚਾਹੋ ਤੇਰੇ ਅਗਰ ਤੁਫੰਗਾ, ਇਹ ਚਾਹਤ ਚਗਰਤ ਮੁਝ ਸੰਗਾ। ਇੱਕ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਬੰਦੂਕ ਦੇ ਨਿਸ਼ਾਨੇ ਦੇ ਸਾਹਮਣੇ ਖਲੋਵਾਂ ਤੇ ਤੁਸੀਂ ਸੱਚੇ ਪਾਤਸ਼ਾਹ ਜੀ ਵਾਰ ਕਰਕੇ ਬੰਦੂਕ ਦੀ ਪਰਖ ਕਰੋ। ਪਰ ਸੱਚੇ ਪਾਤਸ਼ਾਹ ਜੀ, ਇਹ ਦੂਜਾ ਮੇਰੇ ਨਾਲ ਝਗੜ ਰਿਹਾ ਕਿ ਨਹੀਂ, ਮੈਂ ਅੱਗੇ ਹੋਵਾਂਗਾ। ਮੋਹ ਪਰ ਹੱਥ ਪਰਖੋ ਪ੍ਰਭ ਅਬੈ, ਸੁਣ ਪ੍ਰਸੰਨ ਹੋਏ ਗੁਰ ਤਬੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਮੋਹ ਪਰ ਹੱਥ ਪਰਖੋ ਪ੍ਰਭ ਅਬੈ। ਇਹ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਤੁਸੀਂ ਮੇਰੇ ਉੱਤੇ ਹੀ ਆਪਣਾ ਨਿਸ਼ਾਨਾ ਦਾਗੋ ਤੇ ਸੱਚੇ ਪਾਤਸ਼ਾਹ ਜੀ ਪਰਖ ਕਰੋ। ਸੁਣ ਪ੍ਰਸੰਨ ਹੋਏ ਗੁਰ ਤਬੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਹੀ ਪ੍ਰਸੰਨ ਹੋਏ ਨੇ ਉਹਨਾਂ ਦੋਵਾਂ ਦੇ ਉੱਤੇ, ਕਿਉਂਕਿ ਦੋਵਾਂ ਦਾ ਖਿਆਲ ਇਹੀ ਹੈ ਕਿ ਸਾਡੇ ਉੱਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਸ਼ਾਨਾ ਮਾਰ ਕੇ ਪਰਖ ਕਰਨ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸਵਾੜੀਏ ਵੀ ਬਿਆਨ ਕਰਦੇ ਨੇ, ਅੰਤ ਸਤਿਗੁਰਾਂ ਨੇ ਕਹਿਆ ਮੇਵੜੇ ਨੂੰ, ਕਹੋ ਸਿੰਘਾਂ ਤਾਈ ਜਾ ਕੇ ਬਾਹਰ ਪਾਈ, ਗੁਰਾਂ ਪਰਖ ਬੰਦੂਕ ਦੀ ਹੈ ਕਰਨੀ, ਕੋਈ ਸਿੱਖ ਚੱਲੇ ਹੋ ਤਿਆਰ ਪਾਈ। ਨੇੜੇ ਹੈਣ ਸਨ ਮਜ਼ਬੀ ਸਿੰਘ ਦੋਵੇਂ, ਉਹ ਸਜਾ ਰਹੇ ਸੀ ਦਸਤਾਰ ਪਾਈ। ਦੋਵੇਂ ਉਸੇ ਤਰ੍ਹਾਂ ਉੱਠ ਭੱਜ ਆਏ, ਹਾਜ਼ਰ ਹੋਏ ਕਰਕੇ ਨਮਸਕਾਰ ਪਾਈ। ਅੱਗੇ ਹੋਣ ਲਈ ਦੋਵੇਂ ਝਗੜ ਰਹੇ, ਖੌਫ ਮੌਤ ਦਾ ਦਿਲੋਂ ਵਿਸਾਰ ਪਾਈ। ਅੰਤ ਦੋਵੇਂ ਅੱਗੇ ਹਿੱਕਾਂ ਡਾਖਲੇ, ਗੁਰਾਂ ਹੱਥ ਬੰਦੂਕ ਸਵਾਰ ਪਾਈ। ਸਿੱਧੀ ਕਰ ਯੋਤਾਂ ਨੂੰ ਛੱਡ ਦਿੱਤੀ, ਉਹਨਾਂ ਚਮਕੀ ਨਾ ਅੱਖ ਤਾਰ ਪਾਈ। ਇਹ ਵੇਖ ਕੇ ਸਿਦਕ ਕਰਤਾਰ ਸਿੰਘਾ, ਡੱਲਾ ਬਹੁਤ ਹੋਇਆ ਸ਼ਰਮਸਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਧੀ ਕਰਕੇ ਉਤਾਂ ਦੇ ਵੱਲ ਬੰਦੂਕ ਚਲਾ ਦਿੱਤੇ, ਉਹਨਾਂ ਦੇ ਵੱਲ ਬੰਦੂਕ ਦਾ ਨਿਸ਼ਾਨਾ ਨਾ ਮਾਰਿਆ।
ਦੇਖੋ ਡੱਲਾ ਇਨ ਸਮ ਵੀਰ, ਜੰਗ ਕਰਨ ਹਿਤ ਹਮਰੇ ਤੀਰ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੇਖ ਡੱਲਿਆ ਮੇਰੇ ਇਨ੍ਹਾਂ ਸਿੰਘਾਂ ਦੇ ਵੱਲ, ਇਸ ਤਰ੍ਹਾਂ ਦੇ ਸੂਰਮੇ ਮੇਰੇ ਸਿੰਘ ਨੇ। ਜੰਗ ਕਰਨ ਹਿਤ ਹਮਰੇ ਤੀਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੰਗ ਲੜਨ ਦੇ ਵਾਸਤੇ ਤੇਰੇ ਵਰਗੇ ਤੇ ਤੇਰੇ ਸਾਥੀਆਂ ਵਰਗੇ ਕਾਰਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੰਗ ਲੜਨ ਦੇ ਵਾਸਤੇ ਇੰਨੇ ਵੱਡੇ ਵੀਰ ਬਹਾਦਰ ਸਾਡੇ ਕੋਲ ਮੌਜੂਦ ਨੇ।
ਸੁਪਾਟ ਤੀਨ ਸੈ ਤੁਝ ਸੰਗ ਜੋ, ਦੇਖ ਪਾਲੀ ਬਿਦ ਹੈ ਕਿਤ ਕੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 300-400 ਆਦਮੀਆਂ ਨੂੰ ਆਪਣਿਆਂ ਨੂੰ ਨਾਲ ਲੈ ਕੇ ਆਇਆ ਸੀ। ਸਤਿਗੁਰੂ ਜੀ ਕਹਿੰਦੇ ਨੇ ਡੱਲਿਆ ਆਸੇ ਪਾਸੇ ਨਿਗਾਹ ਮਾਰ, ਉਹਨਾਂ 300-400 ਦੇ ਵਿੱਚੋਂ ਕੋਈ ਇੱਕ ਵੀ ਤੈਨੂੰ ਨਜ਼ਰੀ ਆਉਂਦਾ ਹੈ ਕਿ ਨਹੀਂ ਆਉਂਦਾ।
ਹਮ ਹਿਤ ਧਨ ਕੋ ਲੋਭ ਨਾਇਨ ਕੇ, ਜੇ ਕਾਇਰ ਨਹੀਂ ਧੀਰਜ ਤਿਨਕੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਹਿੱਤ ਦੇ ਵਾਸਤੇ ਇਹਨਾਂ ਦੇ ਸਾਡੇ ਸਿੰਘਾਂ ਦੇ ਮਨਾਂ ਦੇ ਵਿੱਚ ਕੋਈ ਲੋਭ ਨਹੀਂ ਹੈ, ਭਾਵ ਕਿ ਆਪਣੇ ਸਰੀਰਾਂ ਨੂੰ ਸਾਡੇ ਹਿੱਤ ਦੇ ਵਾਸਤੇ ਇਹ ਬਚਾਉਣਾ ਨਹੀਂ ਚਾਹੁੰਦੇ।
ਜੇ ਕਾਇਰ ਨਹੀਂ ਧੀਰਜ ਤਿਨਕੇ, ਤੇ ਜਿਹੜੇ ਕਾਇਰ ਹੁੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਧੀਰਜ ਨਹੀਂ ਹੁੰਦਾ।
ਜਿਸ ਤਰ੍ਹਾਂ ਕਿ ਤੇਰੇ ਨਾਲ ਦੇ ਕਾਇਰ ਬਣ ਕੇ ਦੌੜ ਗਏ ਨੇ, ਉਹਨਾਂ ਦੇ ਮਨ ਦੇ ਵਿੱਚ ਧੀਰਜ ਨਹੀਂ ਸੀ। ਪਰ ਸਤਿਗੁਰੂ ਜੀ ਕਹਿੰਦੇ ਨੇ, ਦੇਖ ਮੇਰੇ ਸਿੱਖਾਂ ਦੇ ਵੱਲ, ਜਿਹੜੇ ਕਿ ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ ਕਰਦੇ, ਭਾਵ ਕੇ ਬੰਦੂਕ ਦੇ ਜਾਣ ਬੁੱਝ ਕੇ ਨਿਸ਼ਾਨੇ ਦੇ ਸਾਹਮਣੇ ਆਉਣਾ ਚਾਹੁੰਦੇ ਨੇ।
ਕਹਾਂ ਲੱਗੇ ਹਮ ਮਾਰਨ ਤਿਨ ਕੋ, ਬਾਕ ਸੁਣਤ ਹੱਥ ਧੀਰਜ ਮਨ ਕੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਡੱਲਿਆ ਸਿਰਫ ਆਖਿਆ ਹੀ ਸੀ, ਭਾਵ ਕੇ ਜਾਣ ਬੁੱਝ ਕੇ ਅਸੀਂ ਕਿਸੇ ਨੂੰ ਮਾਰਨਾ ਤੇ ਨਹੀਂ ਸੀ ਚਾਹੁੰਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿਰਫ ਵਚਨ ਹੀ ਕੀਤਾ ਸੀ, ਆਖਿਆ ਸੀ ਕਿ ਅਸੀਂ ਬੰਦੂਕ ਦਾ ਨਿਸ਼ਾਨਾ ਸਰੀਰ ਦੇ ਉੱਤੇ ਲਾ ਕੇ ਪਰਖ ਕਰਾਂਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਾਂ ਲੱਗੇ ਹਮ ਮਾਰਨ ਤਿਨਕੇ, ਭਾਵ ਕੇ ਅਸੀਂ ਇੰਨੇ ਅਣਜਾਣ ਨਹੀਂ ਹਾਂ ਕਿ ਬੇਕਾਰ ਦੇ ਵਿੱਚ ਸੂਰਮਿਆਂ ਦਾ ਮਾਰ ਕੇ ਨਾਸ਼ ਕਰ ਦਈਏ। ਸਤਿਗੁਰੂ ਜੀ ਕਹਿੰਦੇ ਨੇ ਇੱਕ ਪਰਖ ਕਰਨੀ ਸੀ, ਸਿਰਫ ਮਾਰਨ ਦੇ ਵਾਸਤੇ ਬਚਨ ਹੀ ਕੀਤਾ ਸੀ, ਅਸੀਂ ਕਿਹੜਾ ਕਿਸੇ ਨੂੰ ਮਾਰ ਦੇਣ ਲੱਗੇ ਸੀ। ਸਤਿਗੁਰੂ ਜੀ ਕਹਿੰਦੇ ਨੇ ਇਨ੍ਹਾਂ ਦੋਵਾਂ ਦੀ ਵੀ ਤੇ ਪਰਖੀ ਕੀਤੀ ਹੈ, ਅਸੀਂ ਕਿਹੜਾ ਇਨ੍ਹਾਂ ਨੂੰ ਬੰਦੂਕ ਦੀ ਗੋਲੀ ਦੇ ਨਾਲ ਮਾਰਿਆ। ਸਤਿਗੁਰੂ ਜੀ ਕਹਿੰਦੇ ਨੇ ਸਿਰਫ ਬਚਨ ਕੀਤਾ ਸੀ ਮਾਰਨ ਦਾ, ਕੋਈ ਇਰਾਦਾ ਤੇ ਨਹੀਂ ਸੀ ਮਾਰਨ ਦਾ। ਬਾਕ ਸੁਣਤ ਹੱਥ ਧੀਰਜ ਮਨ ਕੋ, ਪਰ ਸਤਿਗੁਰੂ ਜੀ ਕਹਿੰਦੇ ਨੇ ਸਾਡਾ ਬਚਨ ਸੁਣ ਕੇ ਹੀ ਤੇਰਾ ਵੀ ਧੀਰਜ ਟੁੱਟ ਗਿਆ ਤੇ ਤੇਰੇ ਨਾਲ ਦੇ ਵੀ ਕਾਇਰ ਬਣ ਕੇ ਦੌੜ ਗਿਆ।
ਜਾਵਰਣ ਪਰ ਤੁਫੰਗ ਅਗਾਰੀ, ਮਾਰਨ ਮਾਰਨ ਹੋਏ ਤਿਸ ਬਾਰੀ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਰਣ ਲੜਿਆ ਜਾਂਦਾ, ਜਦੋਂ ਜੰਗ ਕੀਤਾ ਜਾਂਦਾ, ਉਸ ਵੇਲੇ ਬੜੀਆਂ ਬੰਦੂਕਾਂ ਚੱਲਦੀਆਂ ਨੇ, ਬੜੀਆਂ ਬੰਦੂਕਾਂ ਵੈਰੀਆਂ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਤੇ ਬੜੀਆਂ ਬੰਦੂਕਾਂ ਦੀਆਂ ਗੋਲੀਆਂ ਦੇ ਚੱਲੇ ਹੋਏ ਵਾਰ ਨੂੰ ਸਹਾਰਿਆ ਜਾਂਦਾ। ਮਾਰਨ ਮਰਨ ਹੋਏ ਤੇ ਸਵਾਰੀ, ਉਸ ਵੇਲੇ ਮਰਨਾ ਵੀ ਹੁੰਦਾ ਤੇ ਦੂਜੇ ਨੂੰ ਮਾਰਨਾ ਵੀ ਹੁੰਦਾ।
ਤਬ ਤੇਰੇ ਪੱਟ ਠਹਿਰ ਨਾ ਸਕੈ, ਅਪਰ ਬਿਗਾਰ ਭਾਜਬੋ ਤਕੈ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਬਚਨ ਕਰਨ ਦੇ ਨਾਲ ਹੀ ਡਰ ਗਏ ਨੇ, ਤੇਰੇ ਸ਼ਸਤਰ ਧਾਰੀ ਯੋਧੇ, ਸਤਿਗੁਰੂ ਜੀ ਕਹਿੰਦੇ ਨੇ ਕਿ ਰਣ ਭੂਮੀ ਦੇ ਵਿੱਚ ਉਹ ਕਿਵੇਂ ਠਹਿਰ ਸਕਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਐਸੇ ਸਾਡੀ ਫੌਜ ਦੇ ਵਿੱਚ ਸ਼ਾਮਲ ਹੋਣਗੇ, ਆਪ ਤੇ ਉਹਨਾਂ ਨੇ ਡਰ ਕੇ ਦੌੜਨਾ ਹੀ ਦੌੜਨਾ, ਬਾਕੀ ਦਿਆਂ ਨੂੰ ਵੀ ਉਹ ਆਪਣੇ ਆਖੇ ਲਗਾ ਕੇ ਕਾਇਰ ਬਣਾ ਕੇ ਦੌੜਾ ਦੇਣਗੇ।
ਯਾ ਤੇ ਮਹਾਂਵੀਰ ਹਮ ਸੰਗਾ, ਲੱਖੋਂ ਤੁਰਕ ਹੱਥੇ ਵਿੱਚ ਜੰਗਾ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਡੱਲਿਆ ਬਹੁਤ ਵੱਡੇ ਸੂਰਬੀਰ ਬਹਾਦਰ ਸਾਡੀ ਫੌਜ ਦੇ ਵਿੱਚ ਸ਼ਾਮਲ ਨੇ, ਸਾਡੇ ਸੰਗੀ ਨੇ, ਸਾਡੇ ਸਾਥੀ ਨੇ,
ਲੱਖੋਂ ਤੁਰਕ ਹੱਥੇ ਵਿੱਚ ਜੰਗਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਹਾਂਵੀਰ ਬਹਾਦਰ ਨੇ, ਇਸੇ ਕਰਕੇ ਲੱਖਾਂ ਤੁਰਕਾਂ ਦਾ ਇਨ੍ਹਾਂ ਖਾਲਸੇ ਸਿੰਘਾਂ ਨੇ ਜੰਗ ਦੇ ਵਿੱਚ ਵਿਨਾਸ਼ ਕੀਤਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਡੱਲੇ ਨੂੰ ਇਸ ਤਰ੍ਹਾਂ ਆਖਿਆ,
ਕਿਉਂ ਡੱਲਿਆ ਸੂਰਮੇ ਨਾਮ ਇਨ੍ਹਾਂ, ਜਿਹੜੇ ਮੌਤ ਅੱਗੇ ਹਿੱਕਾਂ ਡਾਖਲੇ, ਇਹੋ ਜਹੇ ਆਨੰਦਪੁਰ ਰਹੇ ਲੜਦੇ, ਜਿਉਣ ਮਰਨ ਦੇ ਪਰਮ ਮਿਟਾ ਖਲੇ। ਤੇਰੇ ਗਾਂਡ ਵੀ ਤਾੜ ਬਣਾਉਣ ਕੀ ਸੀ, ਭੇਡਾਂ ਵਾਂਗੂ ਜੋ ਮੂੰਹ ਛੁਪਾ ਖਲੇ, ਇਹ ਉੱਥੇ ਪੀ ਜਾ ਕੇ ਨੱਠ ਆਉਂਦੇ, ਗੋਲੀ ਵੇਖ ਕੇ ਪੈਰ ਖਿਸਕਾ ਖਲੇ। ਇਹ ਹੌਸਲੇ ਅੰਮ੍ਰਿਤ ਤਾਰਿਆਂ ਦੇ, ਇਹ ਹੌਸਲੇ ਅੰਮ੍ਰਿਤ ਤਾਰਿਆਂ ਦੇ, ਜਿਹੜੇ ਖਾਲਸਾ ਪਦਵੀ ਪਾ ਖਲੇ, ਡੱਲੇ ਸਣੇ ਸਾਰੇ ਕਰਤਾਰ ਸਿੰਘਾ, ਆਪੋ ਆਪਣੀ ਥਾਈ ਸ਼ਰਮਾ ਖਲੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਡੱਲਿਆ ਇਹਨਾਂ ਨੂੰ ਸੂਰਮੇ ਆਖਿਆ ਜਾਂਦਾ ਹੈ, ਜਿਨ੍ਹਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਤੇ ਹਿੱਕਾਂ ਡਾ ਕੇ ਸਾਹਮਣੇ ਖਲੋ ਗਏ ਨੇ। ਸਤਿਗੁਰੂ ਜੀ ਕਹਿੰਦੇ ਨੇ ਡੱਲਿਆ ਤੂੰ ਕਹਿੰਦਾ ਮੈਨੂੰ ਸੱਦਣਾ ਸੀ, ਤੂੰ ਕਹਿੰਦਾ ਮੈਂ ਆਪਣੀ ਫੌਜ ਦੀ ਸਹਾਇਤਾ ਤੁਹਾਨੂੰ ਜਾ ਕੇ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਨੇ ਉੱਥੋਂ ਵੀ ਭੱਜ ਆਉਣਾ ਸੀ, ਜਿਹੜੇ ਇੱਕ ਬਚਨ ਕਰਨ ਦੇ ਨਾਲ ਹੀ ਭੱਜ ਗਏ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਤੇ ਤੇਰੇ ਸਾਥੀਆਂ ਨੂੰ ਅਸੀਂ ਬਿਲਕੁਲ ਯਾਦ ਨਹੀਂ ਕੀਤਾ, ਭਾਵੇਂ ਕਿੰਨੇ ਹੀ ਵਿਪਤਾ ਦੇ ਸਮੇਂ ਬਣੇ। ਐਸੇ ਜਦੋਂ ਸਤਿਗੁਰਾਂ ਨੇ ਬਚਨ ਕੀਤੇ, ਡੱਲਾ ਇੰਨਾ ਜ਼ਿਆਦਾ ਸ਼ਰਮਿੰਦਾ ਹੋਇਆ ਕਿ ਕੁਝ ਕਹਿਣ ਦੇ ਵਾਸਤੇ ਉਹਦੇ ਕੋਲ ਗੱਲ ਨਹੀਂ ਸੀ।
ਡੱਲੇ ਕੋ ਹੰਕਾਰ ਉਤਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਡੱਲੇ ਦੇ ਹੰਕਾਰ ਨੂੰ ਉਤਾਰ ਦਿੱਤਾ, ਦੂਰ ਕਰ ਦਿੱਤਾ। ਸੱਤ ਸੱਤ ਕਰ ਜੋਰ ਉਚਾਰਾ, ਬਸ ਸੱਤ ਬਚਨ ਜੋ ਤੁਸੀਂ ਕਹਿੰਦੇ ਹੋ ਸੱਚੇ ਪਾਤਸ਼ਾਹ ਜੀ, ਇਹ ਠੀਕ ਫਰਾਉਂਦੇ ਹੋ, ਇਹੀ ਡੱਲੇ ਦੇ ਮੂੰਹ ਦੇ ਵਿੱਚੋਂ ਆਵਾਜ਼ ਆਈ।
ਅਦਭੁਤ ਖਿਆਲ ਦੇਖ ਬਿਸਮਾਏ, ਸਕਲ ਸਭਾ ਸੁਣ ਸੁਣ ਮੁੱਦ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਅਲੌਕਿਕ, ਬੜਾ ਅਦਭੁਤ ਖਿਆਲ ਕਰਕੇ, ਕੌਤਕ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿਖਾਇਆ। ਦੇਖਣ ਵਾਲੇ ਸਾਰੇ ਬੜੇ ਹੈਰਾਨ ਹੋਏ ਨੇ। ਸਾਰੀ ਸਭਾ ਦੇ ਵਿੱਚ ਜਿੰਨੇ ਵੀ ਬੈਠੇ ਹੋਏ ਸਨ ਉਹ ਸਤਿਗੁਰਾਂ ਦੇ ਇਸ ਕੌਤਕ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਭ ਬਹੀਰ ਆਇਓ ਮਿਲਿਓ ਉਤਰਨ ਸਮਾਂ ਪਛਾਣ, ਸ੍ਰੀ ਗੁਰ ਗੋਬਿੰਦ ਸਿੰਘ ਜੀ ਚੜ ਕਰ ਚੱਲੇ ਕੇ ਕਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਵਹੀਰ ਪਿੱਛੇ ਰਹਿ ਗਈ ਸੀ ਉਹ ਸਾਰੀ ਦੀ ਸਾਰੀ ਆਣ ਕੇ ਸਤਿਗੁਰਾਂ ਨੂੰ ਮਿਲ ਗਈ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ ਤੇ ਅੱਗੇ ਚੱਲੇ।
ਪਹੁੰਚੇ ਜਬ ਤਲਵੰਡੀ ਜਾਏ ਤਬ ਡੱਲਾ ਕਰ ਜੋਰ ਅਲਾਏ।
ਸਤਿਗੁਰੂ ਜੀ ਸਾਬੋ ਕੀ ਤਲਵੰਡੀ ਦੇ ਵਿੱਚ ਪਹੁੰਚ ਗਏ ਨੇ। ਉਸ ਵੇਲੇ ਹੱਥ ਜੋੜ ਕੇ ਡੱਲੇ ਨੇ ਅਰਜ ਕੀਤੀ,
ਕਰੋ ਦੁਰਗ ਕੇ ਅੰਤਰ ਡੇਰਾ ਸਭ ਬਿਦ ਤੇ ਸੁਖ ਹੋਏ ਕਨੇਰਾ।
ਸਤਿਗੁਰਾਂ ਨੇ ਰਣੇ ਮੈਦਾਨ ਦੇ ਵਿੱਚ ਹੀ ਡੇਰਾ ਲਾ ਲਿਆ। ਹੱਥ ਜੋੜ ਕੇ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਕਿਲੇ ਦੇ ਅੰਦਰ ਤੁਸੀਂ ਡੇਰਾ ਲਾਵੋ। ਸੱਚੇ ਪਾਤਸ਼ਾਹ ਜੀ ਜੇਕਰ ਅੰਦਰ ਠਹਿਰੋਗੇ ਹਰ ਇੱਕ ਤਰੀਕੇ ਦੇ ਨਾਲ ਬਹੁਤਾ ਜ਼ਿਆਦਾ ਸੁਖ ਹੋਵੇਗਾ।
ਸਤ ਗੁਰ ਕਹਿ ਵਹਿਰ ਹੀ ਆਛੇ ਅਬੈ ਬੀਚ ਬਰਬੋ ਕਿਮ ਬਾਂਛੇ।
ਡੱਲੇ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ ਅੰਦਰ ਚਰਨ ਪਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹਿਰ ਹੀ ਅੱਛੇ, ਨਹੀਂ ਡੱਲਿਆ, ਅਸੀਂ ਬਾਹਰ ਹੀ ਚੰਗੇ ਆ। ਅਬੇ ਬੀਚ ਬਰਬੋ ਕਿਮ ਵਾਂਛੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਲੇ ਦੇ ਅੰਦਰ ਜਾਣ ਦੀ ਸਾਡੀ ਕੋਈ ਇੱਛਾ ਨਹੀਂ।
ਰਣ ਕਰ ਬੇ ਕੀ ਠਾਨ ਹੈ ਆਸਾ ਲਿਖ ਚਾਇਓ ਤੁਰ ਕੇਸ਼ ਬਿਨਾਸ਼ਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਰਕਾਂ ਦਾ ਵਿਨਾਸ਼ ਅਸੀਂ ਕਰਨਾ ਚਾਹੁੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਲੇ ਦੇ ਵਿੱਚ ਅਸੀਂ ਤਾਂ ਪ੍ਰਵੇਸ਼ ਕਰਦੇ ਹਾਂ ਜੇਕਰ ਕਿਸੇ ਵੈਰੀ ਦੇ ਨਾਲ ਲੜਨਾ ਹੋਵੇ, ਨਹੀਂ ਤੇ ਅਸੀਂ ਬਾਹਰ ਹੀ ਠੀਕ।
ਬਾਹਰ ਬਸਨ ਕੇ ਸਾਧਨ ਜਨਾਨੇ ਅਸਮੰਜਸ ਇਤਿਆਦਕ ਜਾਣੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਵਸਣ ਵਾਲੀਆਂ ਜਿਹੜੀਆਂ ਘਰ ਦੇ ਵਿੱਚ ਬਹੁਤ ਜਨਾਨੀਆਂ ਨੇ ਉਹਨਾਂ ਦੇ ਵੀ ਕਿਲੇ ਦੇ ਵਿੱਚ ਵੱਖਰੇ ਵੱਖਰੇ ਮਕਾਨ ਬਣੇ ਹੋਏ ਨੇ।
ਅਸਮੰਜਸ ਇਤਿਆਦਕ ਜਾਣੇ।
ਸਤਿਗੁਰੂ ਜੀ ਕਹਿੰਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਬੜੀ ਅਸਮੰਜਸ ਗੱਲ ਹੈ, ਭਾਵ ਕੇ ਅਣਬਣ ਗੱਲ ਹੈ, ਅਸੀਂ ਅੰਦਰ ਨਹੀਂ ਵੜ ਸਕਦੇ।
ਸੁਣ ਡੱਲੇ ਪੁਣ ਬਿਨੈ ਬਖਾਨੀ ਇੱਕ ਘਰ ਮੇ ਸਭ ਹੋਏ ਜਨਾਨੀ।
ਜਦੋਂ ਜਨਾਨੀਆਂ ਦੀ, ਜਦੋਂ ਔਰਤਾਂ ਦੀ ਗੱਲ ਕੀਤੀ ਤੇ ਡੱਲਾ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਜੀ ਔਰਤਾਂ ਦਾ ਕੀ ਹੈ, ਕਿਲੇ ਦੇ ਵਿੱਚ ਬਹੁਤੇ ਸਾਰੇ ਵੱਖਰੇ ਮਕਾਨ ਬਣੇ ਹੋਏ ਨੇ। ਸੱਚੇ ਪਾਤਸ਼ਾਹ ਜੀ ਇੱਕ ਮਕਾਨ ਦੇ ਵਿੱਚ ਸਾਰੀਆਂ ਜਨਾਨੀਆਂ ਨੂੰ ਅਲੱਗ ਕਰਕੇ ਠਹਿਰਾ ਦਿੱਤਾ ਜਾਏਗਾ।
ਅਪਰ ਸਥਾਨ ਕਰੈ ਸਭ ਖਾਲੀ ਉਤਰੋ ਅੰਤਰ ਸਰਬ ਸੰਭਾਲੀ।
ਸੱਚੇ ਪਾਤਸ਼ਾਹ ਜੀ ਬਾਕੀ ਸਾਰੇ ਮਕਾਨ, ਬਾਕੀ ਸਾਰੇ ਕਮਰੇ ਖਾਲੀ ਕਰ ਦਿੱਤੇ ਜਾਣਗੇ। ਇੱਕ ਮਕਾਨ ਦੇ ਵਿੱਚ ਸਾਰੀਆਂ ਔਰਤਾਂ ਦਾ ਡੇਰਾ ਲਵਾ ਦਿੱਤਾ ਜਾਵੇਗਾ। ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਕਿਲੇ ਦੇ ਅੰਦਰ ਪ੍ਰਵੇਸ਼ ਕਰੋ ਆਪਣੇ ਸਾਥੀਆਂ ਦੀ ਸੰਭਾਲ ਕਰਕੇ।
ਨਾ ਹੀ ਤਾਂ ਜੇ ਜਨਾਨੀਆਂ ਸਾਰੀ ਬਸੇ ਜਾਏ ਕਰ ਨਗਰ ਮਜਾਰੀ।
ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ। ਦੁਬਾਰਾ ਫਿਰ ਹੱਥ ਜੋੜ ਕੇ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜੀ ਜੇਕਰ ਤੁਹਾਨੂੰ ਇਹ ਵੀ ਬਚਨ ਚੰਗਾ ਨਹੀਂ ਲੱਗਦਾ ਕਿ ਜਨਾਨੀਆਂ ਕਿਲੇ ਦੇ ਅੰਦਰ ਕਿਸੇ ਵੱਖਰੇ ਮਕਾਨ ਦੇ ਵਿੱਚ ਠਹਿਰਨ, ਤੇ ਕਹਿੰਦਾ, ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ ਤੇ ਜਿੰਨੀਆਂ ਵੀ ਜਨਾਨੀਆਂ ਨੇ, ਜਿੰਨੀਆਂ ਵੀ ਔਰਤਾਂ ਨੇ, ਉਹਨਾਂ ਸਾਰੀਆਂ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਤੇ ਨਗਰ ਦੇ ਵਿੱਚ ਵੱਖਰੇ ਘਰਾਂ ਦੇ ਵਿੱਚ ਉਹਨਾਂ ਦਾ ਡੇਰਾ ਲਵਾ ਦਿੱਤਾ ਜਾਵੇਗਾ। ਪੂਰੇ ਦਾ ਪੂਰਾ ਕਿਲਾ ਜਿਹੜਾ ਹੈ, ਜਿਹੜਾ ਦੁਰਗ ਹੈ ਸੱਚੇ ਪਾਤਸ਼ਾਹ ਜੀ, ਉਹ ਮੈਂ ਖਾਲੀ ਕਰਵਾ ਦਿੰਦਾ।
ਸਕਲ ਮਕਾਨ ਆਪ ਕੇ ਜਾਨੋ ਬਸੋ ਅਨੇਕ ਸੁਖਨ ਕੋ ਠਾਨੋ।
ਸੱਚੇ ਪਾਤਸ਼ਾਹ ਜੀ ਸਾਰੇ ਮਕਾਨ ਸਾਰਾ ਕਿਲਾ ਹੀ ਤੁਸੀਂ ਆਪਣਾ ਜਾਣ ਲਓ। ਸੱਚੇ ਪਾਤਸ਼ਾਹ ਜੀ ਅਨੇਕ ਤਰੀਕਿਆਂ ਦੇ ਸੁਖਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਸੀਂ ਕਿਲੇ ਦੇ ਅੰਦਰ ਵਸੇਬਾ ਕਰੋ।
ਪੌਣੇ ਪਣਿਓ ਹਮ ਬਾਹਰ ਪਲੇ ਡੇਰਾ ਕਰਨ ਨਿਕਟ ਹੀ ਕਿਲੇ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਡੱਲਿਆ ਨਹੀਂ, ਅਸੀਂ ਬਾਹਰ ਹੀ ਚੰਗੇ ਹਾਂ, ਅਸੀਂ ਤੇਰੇ ਕਿਲੇ ਦੇ ਲਾਗੇ ਹੀ ਡੇਰਾ ਲਾਵਾਂਗੇ, ਅੰਦਰ ਪ੍ਰਵੇਸ਼ ਨਹੀਂ ਕਰਾਂਗੇ।
ਤੇਰੋ ਪਾਓ ਭਲੇ ਲੱਖ ਪਾਇਓ ਜਿਮ ਅੰਤਰ ਤਿਮ ਬਾਹਰ ਪਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੀ ਭਾਵਨਾ ਦੇਖ ਲਈ ਡੱਲਿਆ, ਤੇਰੀ ਭਾਵਨਾ ਬੜੀ ਚੰਗੀ ਹੈ, ਤੂੰ ਬੜਾ ਪਿਆਰ ਦੇ ਨਾਲ ਸਾਨੂੰ ਕਿਲੇ ਦੇ ਵਿੱਚ ਠਹਿਰਾਉਣਾ ਚਾਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਅੰਤਰ ਤਿਮ ਬਾਹਰ ਪਾਇਓ, ਪਾਪ ਕੇ ਜਿਵੇਂ ਦੇ ਅੰਦਰ ਉਵੇਂ ਦੇ ਅਸੀਂ ਬਾਹਰ, ਸਾਨੂੰ ਕੋਈ ਗਿਲਾ ਨਹੀਂ ਹੈ, ਕੋਈ ਕਿਸੇ ਪ੍ਰਕਾਰ ਦੀ ਔਕੜ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਹਰ ਹੀ ਠੀਕ ਹਾਂ।
ਇਮ ਸਤ ਗੁਰ ਕਹਿ ਕੀਨਸ ਡੇਰਾ ਹੋਇ ਕਰ ਅਦਕ ਦੁਰਗ ਕੇ ਨੇਰਾ।
ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ ਫਿਰ ਡੱਲੇ ਨੇ ਬਹੁਤਾ ਖਹਿੜਾ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਲੇ ਦੇ ਲਾਗੇ ਹੀ ਕਰਕੇ ਆਪਣਾ ਡੇਰਾ ਜਮਾਇਆ।
ਕੰਧ ਨਿਕਟ ਹੈ ਬ੍ਰਿੰਦ ਲਗਾਏ ਤੰਬੂ ਤਾਣ ਦੀਨ ਤਿਸ ਥਾਏ।
ਕਿਲੇ ਦੀ ਕੰਧ ਦੇ ਨਾਲ ਬਹੁਤੇ ਸਾਰੇ ਘੋੜਿਆਂ ਨੂੰ ਕਤਾਰ ਦੇ ਵਿੱਚ ਬੰਨ ਦਿੱਤਾ ਗਿਆ। ਇਸ ਤੋਂ ਇਲਾਵਾ ਕਿਲੇ ਦੀ ਦੀਵਾਰ ਦੇ ਲਾਗੇ ਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਾਸਾਂ ਨੇ ਡੇਰਾ ਲਾਉਣ ਦੇ ਵਾਸਤੇ ਤੰਬੂ ਗੱਢ ਦਿੱਤੇ।
ਕੁਛ ਕ ਫਰਕ ਤੇ ਸਿੰਘ ਥਿਰੇ ਹੈ ਦੂਰ ਦੂਰ ਲੋ ਉਤਰ ਪਰੇ ਹੈ।
ਇੱਕ ਸੁੰਦਰ ਤੰਬੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਤਾਣਿਆ ਗਿਆ ਤੇ ਥੋੜੇ ਫਰਕ ਦੇ ਉੱਤੇ ਬਾਕੀ ਦੇ ਸਿੰਘਾਂ ਨੇ ਵੀ ਆਪਣੇ ਤੰਬੂ ਤਾਣੇ ਨੇ। ਦੂਰ ਦੂਰ ਤੱਕ ਇਸੇ ਤਰ੍ਹਾਂ ਸਾਰਿਆਂ ਨੇ ਆਪਣੇ ਡੇਰੇ ਲਾ ਲਏ।
ਤਿੰਨ ਤੇ ਭਰੇ ਪਰੇ ਬੈਰਾਰ ਉਤਰੇ ਪੈਦਲ ਯਾਰ ਅਸ ਵਾਰ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਤੰਬੂ ਇੱਕ ਵੱਖਰਾ ਲਾਇਆ ਗਿਆ, ਸਤਿਗੁਰਾਂ ਦੇ ਜਿਹੜੇ ਬਾਕੀ ਦੇ ਦਾਸ ਨੇ ਉਹਨਾਂ ਦੇ ਤੰਬੂ ਵੱਖਰੇ ਲਾਏ ਗਏ ਨੇ। ਪਰ ਇਹਨਾਂ ਤੋਂ ਇਲਾਵਾ ਜਿਹੜੇ ਬੈਰਾੜ ਨੇ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਨਖਾਹਾਂ ਮੁਕਰਰ ਕਰਕੇ ਰੱਖੇ ਹੋਏ ਨੇ, ਉਹਨਾਂ ਦੇ ਜਿਹੜੇ ਡੇਰੇ ਨੇ ਇਹਨਾਂ ਸਿੱਖਾਂ ਤੋਂ ਵੀ ਵੱਖਰੇ ਲਵਾਏ ਗਏ ਨੇ। ਉਤਰੇ ਪੈਦਲ ਹਰ ਸਵਾਰ, ਘੋੜਿਆਂ ਦੇ ਸਵਾਰ ਤੇ ਪੈਦਲ ਬੈਰਾੜ, ਇਹਨਾਂ ਤੋਂ ਵੱਖਰਾ ਕਰਕੇ ਉਹਨਾਂ ਨੇ ਆਪਣੇ ਡੇਰੇ ਨੂੰ ਲਾਇਆ।
ਆਛੀ ਰੀਤ ਲਗਾਇਸ ਡੇਰੇ ਗੁਰ ਕੋ ਚੌਂਦ ਛਰਚ ਬਡੇਰੇ।
ਚੰਗੇ ਤਰੀਕੇ ਦੇ ਨਾਲ ਸਾਰਿਆਂ ਨੇ ਆਪਣੇ ਡੇਰੇ ਲਾਏ ਨੇ।
ਗੁਰ ਕੇ ਚੌਂਦ ਛਰਚ ਬਡੇਰੇ,
ਭਾਵ ਕੇ ਗੁਰੂ ਦੇ ਚਾਰੇ ਪਾਸੇ ਇਹਨਾਂ ਨੇ ਆਪਣੇ ਡੇਰੇ ਲਾਏ ਨੇ ਗੁਰੂ ਜੀ ਦੀ ਸੁਰੱਖਿਆ ਦੇ ਵਾਸਤੇ।
ਕਹਿ ਬਹੁ ਬਾਰ ਦੇਗ ਕਰ ਅੰਤਰ ਤੂਰ ਨਹੀਂ ਵਰਤਾਏ ਨਿਰੰਤਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉਤਰੇ ਤੇ ਬਾਹਰ ਹੀ ਸਨ, ਪਰ ਡੱਲੇ ਨੇ ਬਹੁਤ ਵਾਰ ਕਹਿ ਕੇ ਲੰਗਰ ਪ੍ਰੇਮੀ ਸਿੰਘਾਂ ਦਾ ਅੰਦਰ ਹੀ ਕਰਵਾਇਆ, ਭਾਵ ਕੇ ਕਿਲੇ ਦੇ ਅੰਦਰ।
ਸਭ ਬੈਰਾੜ ਰੋਜ ਕੋ ਪਾਵੇ ਆਪਣੋ ਭੋਜਨ ਆਪ ਬਣਾਵੇ।
ਪਰ ਬਾਕੀ ਦੇ ਜਿਹੜੇ ਬੈਰਾੜ ਨੇ ਉਹਨਾਂ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਦੇ ਹਿਸਾਬ ਦੇ ਨਾਲ ਮਾਇਆ ਦਿੱਤੀ ਜਾਂਦੀ ਹੈ। ਬੈਰਾੜ ਆਪਣਾ ਜਿਹੜਾ ਭੋਜਨ ਹੈ ਵੱਖਰੇ ਤੌਰ ਦੇ ਉੱਤੇ ਬਾਹਰ ਬਣਾ ਕੇ ਛਕਦੇ ਨੇ, ਉਹ ਕਿਲੇ ਦੇ ਅੰਦਰ ਨਹੀਂ ਜਾਂਦੇ। ਭਾਵ ਕੇ ਸਤਿਗੁਰਾਂ ਦੇ ਜਿਹੜੇ ਦੂਜੇ ਸਿੰਘ ਨੇ ਉਹ ਕਿਲੇ ਦੇ ਅੰਦਰ ਜਾ ਕੇ ਛਕਦੇ ਨੇ। ਜਿਹੜੇ ਬੈਰਾੜ ਨੇ ਉਹਨਾਂ ਨੂੰ ਵੱਖਰੇ ਰੂਪ ਦੇ ਵਿੱਚ ਮੁਕਰਰ ਕੀਤੀਆਂ ਹੋਈਆਂ ਤਨਖਾਹਾਂ ਰੋਜ਼ ਦੇ ਹਿਸਾਬ ਦੇ ਨਾਲ ਦਿੱਤੀਆਂ ਜਾਂਦੀਆਂ ਨੇ, ਉਹ ਬਾਹਰ ਆਪਣਾ ਵੱਖਰਾ ਲੰਗਰ ਕਰਦੇ ਨੇ।
ਸਿੰਘ ਸੰਗ ਸਭ ਦੇ ਗਿਆ ਹਾਰਾ ਅਚਵਣ ਕਰ ਅਨੇਕ ਪਰਕਾਰਾ।
ਜਿਹੜੇ ਸਿੰਘ ਨੇ ਉਹ ਦੇਗ ਦੇ ਵਿੱਚੋਂ ਲੰਗਰ ਦੇ ਵਿੱਚੋਂ ਆਹਾਰ ਮਨ ਪਾਉਂਦਾ ਅਨੇਕਾਂ ਪ੍ਰਕਾਰ ਦਾ ਛਕਦੇ ਨੇ।
ਜਾਏ ਦੁਰਗ ਕੇ ਅੰਦਰ ਖਾਏ ਪ੍ਰਭ ਕੋ ਥਾਲ ਵਹਿਰ ਹੀ ਲਿਆਏ।
ਭਾਵ ਕੇ ਜਿਹੜੇ ਸਤਿਗੁਰਾਂ ਦੇ ਸਿੰਘ ਨੇ
ਉਹ ਕਿਲੇ ਦੇ ਅੰਦਰ ਜਾ ਕੇ ਪ੍ਰਸ਼ਾਦ ਪਾਣੀ ਛਕਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਇੱਕ ਥਾਲਾ ਭੋਜਨ ਦਾ ਭਰ ਕੇ ਬਾਹਰ ਲਿਆਂਦਾ ਜਾਂਦਾ ਹੈ। ਭਾਵ ਕੇ ਸਤਿਗੁਰੂ ਜੀ ਕਿਲੇ ਦੇ ਅੰਦਰ ਨਹੀਂ ਜਾਂਦੇ, ਸਿੰਘ ਜਾਂਦੇ ਨੇ ਛਕ ਕੇ ਸਤਿਗੁਰਾਂ ਦੇ ਵਾਸਤੇ ਬਾਹਰ ਲੈ ਕੇ ਆ ਜਾਂਦੇ।
ਸੁਪਤ ਜਥਾ ਸੁਖ ਰਾਤ ਬਿਤਾਈ, ਸੋਚ ਸ਼ਨਾਨ ਪ੍ਰਾਤ ਅਰੁਨਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੋ ਤਿੰਨ ਦਿਨ ਇਸੇ ਤਰ੍ਹਾਂ ਹੋਇਆ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ, ਸਮਾਧੀ ਲੀਨ ਹੋਏ।
ਬੈਠੇ ਸਤਿਗੁਰ ਲਾਏ ਦੀਵਾਨ, ਕਰ ਰਬਾਬੀ ਕੀਰਤਨ ਗਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਆਣ ਕੇ ਬੈਠੇ, ਕਰੈ ਰਬਾਬੀ ਕੀਰਤਨ ਗਾਣ। ਜਿਹੜੇ ਰਬਾਬੀ ਨੇ ਉਹ ਗੁਰਬਾਣੀ ਦੇ ਸੁੰਦਰ ਸ਼ਬਦਾਂ ਦਾ ਕੀਰਤਨ ਕਰ ਰਹੇ ਸਨ।
ਨਿਕਟ ਅਨੇਕ ਗ੍ਰਾਮ ਅਨੇਕ, ਆਏ ਸੋ ਦਰਸੈ ਜਲਦ ਬਵੇਕ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਨਿੱਤਾ ਕਰਮ ਬਣ ਗਿਆ ਹੈ। ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣੀ ਕਰਦੇ ਨੇ, ਸਭਾ ਸਜ ਜਾਂਦੀ ਹੈ, ਸਤਿਗੁਰੂ ਜੀ ਸਭਾ ਦੇ ਵਿੱਚ ਦਰਸ਼ਨ ਦਿੰਦੇ ਨੇ, ਰਬਾਬੀ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰ ਦਿੰਦੇ ਨੇ, ਗੁਰਬਾਣੀ ਦੇ ਸ਼ਬਦਾਂ ਦਾ ਨਾਲ ਮਿਲਾ ਕੇ ਕੀਰਤਨ ਕੀਤਾ ਜਾਂਦਾ ਹੈ। ਲਾਗੇ ਲਾਗੇ ਦੇ ਪਿੰਡਾਂ ਦੇ ਜਿੰਨੇ ਵੀ ਲੋਕ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ, ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ। ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਨੋ ਕੇ ਗਿਆਨ ਦੇ ਸਮੁੰਦਰ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਦੇ ਉੱਤੇ ਡੇਰੇ ਨੂੰ ਜਮਾਇਆ ਹੋਇਆ। ਸਤਿਗੁਰਾਂ ਦੀ ਰੋਜ਼ਗਾਰ ਦਾ ਹਵਾਲਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਦਿੱਤਾ।
ਸਤਿਗੁਰੂ ਜੀ ਦਮਦ ਮੇ ਠਹਿਰ ਗਏ, ਨਿਤ ਸੈਰ ਸ਼ਿਕਾਰ ਕਰਾਉਣ ਲੱਗੇ। ਦੇਸ ਸਾਰੇ ਦੇ ਵਿੱਚ ਮਸ਼ਹੂਰ ਹੋਇਆ, ਬਣ ਬਣ ਟੋਲੇ ਸਿੱਖਾਂ ਦੇ ਆਉਣ ਲੱਗੇ। ਦੁੱਧ ਦਹੀਂ ਤੇ ਘਿਓ ਅਨਾਜ ਮਿੱਠਾ ਰੋਜ਼ ਬੇਸ਼ੁਮਾਰ ਚੜਾਉਣ ਲੱਗੇ। ਰਹੇ ਮਾਇਆ ਦਾ ਵੀ ਪਰਵਾਹ ਚੱਲਦਾ, ਲੰਗਰ ਲਾ ਕੇ ਗੁਰੂ ਵਰਤਾਉਣ ਲੱਗੇ। ਖੰਡੇ ਪਾਹੁਲ ਦੇ ਕੇ ਅਧਿਕਾਰੀਆਂ ਨੂੰ ਹੋਰ ਸੈਂਕੜੇ ਸਿੰਘ ਸਜਾਉਣ ਲੱਗੇ। ਬਹੁਤ ਚਿਰ ਪਿੱਛੋਂ ਆਣ ਵੇਲ ਲੱਗਾ, ਦੋ ਵਕਤ ਦੀਵਾਨ ਲਗਾਉਣ ਲੱਗੇ। ਸਤ ਧਰਮ ਦਾ ਦਿਨੇ ਪ੍ਰਚਾਰ ਕਰਦੇ, ਸ਼ੁਭ ਰਸਤੇ ਲੋਕਾਂ ਨੂੰ ਲਗਾਉਣ ਲੱਗੇ। ਪਹਿਰ ਪਿਛਲੇ ਨਿਤ ਕਰਤਾਰ ਸਿੰਘਾ, ਜੰਗ ਢੰਗ ਨਿਸੰਗ ਸਿਖਾਉਣ ਲੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਿੱਤਾ ਕਰਮ ਦਾ ਹਵਾਲਾ ਇਸ ਤਰੀਕੇ ਦੇ ਨਾਲ ਦਿੱਤਾ ਹੈ। ਦਿਨੇ ਧਰਮ ਦਾ ਪ੍ਰਚਾਰ ਕਰਦੇ ਨੇ, ਭੁੱਲੇ ਭਟਕੇ ਲੋਕਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੰਗੇ ਮਾਰਗ ਦੇ ਉੱਤੇ ਤੋਰਦੇ ਨੇ।
ਬਹੁਰ ਸੁੰਦਰੀ ਸਾਹਿਬ ਦੇਵੀ, ਪ੍ਰਭ ਕੇ ਮਹਿਲ ਪਾਏ ਸੁਦੇਵੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਦੋਵੇਂ ਮਹਿਲ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮਹਿਲ ਦਾ ਨਾਮ ਹੈ ਸੁੰਦਰੀ ਤੇ ਦੂਜੀ ਦਾ ਨਾਮ ਹੈ ਸਾਹਿਬ ਦੇਵੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹਨਾਂ ਦਾ ਸਾਹਿਬ ਦੇਵਾਂ ਕਰਕੇ ਨਾਮ ਉਚਾਰਨ ਕਰਦੇ ਨੇ। ਹੁਣ ਕਵੀ ਸੰਤੋਖ ਸਿੰਘ ਜੀ ਨੇ ਸਾਹਿਬ ਦੇਵੀ ਲਿਖਿਆ ਹੋਇਆ। ਸਾਹਿਬ ਦੇਵੀ ਤੇ ਸੁੰਦਰੀ ਦੋਵੇਂ ਸਤਿਗੁਰਾਂ ਦੇ ਮਹਿਲ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਥੇ ਰੁਕਣ ਦੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਦੇ ਮਹਿਲਾਂ ਨੂੰ ਪਹੁੰਚੀ।
ਕਿਤ ਕਿਤ ਸਿੱਖਣ ਕੇ ਘਰ ਰਹਿ ਕੇ, ਸਾਹਿਬ ਜ਼ਾਦੇ ਮ੍ਰਿਤ ਪੇ ਲਹਿ ਕੇ।
ਜਦੋਂ ਦਾ ਵਿਛੋੜਾ ਪਰਿਵਾਰ ਦਾ ਹੋਇਆ ਹੋਇਆ, ਉਦੋਂ ਦੇ ਸਤਿਗੁਰਾਂ ਦੇ ਦੋਵੇਂ ਮਹਿਲ ਦਿੱਲੀ ਦੇ ਵਿੱਚ ਠਹਿਰੇ ਹੋਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਖੋ ਵੱਖਰੇ ਸਿੱਖਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਇਸ ਸਾਰੇ ਸਮੇਂ ਨੂੰ ਬਤੀਤ ਕੀਤਾ। ਆਖਰਕਾਰ ਸਾਹਿਬਜ਼ਾਦੇ ਮ੍ਰਿਤ ਪੈ ਲਹਿ ਕੇ, ਭਾਵ ਕੇ ਸਾਹਿਬਜ਼ਾਦੇ ਚਾਰੇ ਸ਼ਹੀਦ ਹੋ ਗਏ ਨੇ। ਇਹਨਾਂ ਦੋਵਾਂ ਮਹਿਲਾਂ ਨੂੰ ਇਹ ਖਬਰ ਮਿਲੀ।
ਸੁਣ ਸੁਣ ਸੁਧ ਕੋ ਪਾਏ ਦੁਖਾਰੀ,
ਕਰ ਕਰ ਸ਼ੋਕ ਬਯੋ ਦ੍ਰਿਗ ਬਾਰੀ।
ਸਾਹਿਬਜ਼ਾਦਿਆਂ ਦੀ ਮੌਤ ਦੀ ਖਬਰ ਮਿਲੀ ਹੈ, ਬੜਾ ਦੁੱਖ ਲੱਗਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਿਪਤਾ ਦਾ ਪਤਾ ਲੱਗਾ ਹੈ, ਬੜਾ ਦੁੱਖ ਲੱਗਾ ਹੈ। ਕਵੀ ਜੀ ਲਿਖਦੇ ਨੇ ਕਿ ਬੜੀਆਂ ਦੁਖਿਆਰੀਆਂ ਹੋਈਆਂ ਨੇ, ਸ਼ੋਕ ਆਤਰ ਹੋਈਆਂ ਨੇ ਤੇ ਬੜੀਆਂ ਰੋਈਆਂ।
ਟਿਕੇ ਆਣ ਤਲਵੰਡੀ ਜਬੈ ਦੋਨੋ ਆਣ ਦਰਸ ਕੀਆ ਤਬੈ।
ਹੁਣ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਦੇ ਵਿਚ ਟਿਕੇ ਹੋਏ ਨੇ, ਦੋਵਾਂ ਮਹਿਲਾਂ ਨੂੰ ਪਤਾ ਲੱਗਾ ਤੇ ਫਿਰ ਦੋਵੇਂ ਮਹਿਲ ਸਤਿਗੁਰਾਂ ਦੇ ਪਹੁੰਚੇ ਨੇ ਸਾਬੋ ਕੀ ਤਲਵੰਡੀ ਦੇ ਵਿਚ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ।
ਪਾਰ ਸਰਸੇ ਨਦੀ ਤੋਂ ਲੰਘ ਕਰਕੇ ਮਾਤਾ ਸੁੰਦਰੀ ਤੇ ਸਾਹਿਬ ਕੌਰ ਦੋਵੇਂ ਮਨੀ ਸਿੰਘ ਲੈ ਗਿਆ ਸੀ ਵਿੱਚ ਦਿੱਲੀ ਜੀ ਰਹੀਆਂ ਹੈਸਨ ਪਲੀ ਤੌਰ ਦੋਵੇਂ ਪਤਾ ਉਹਨਾਂ ਨੂੰ ਗੁਰਾਂ ਦਾ ਲੱਗ ਗਿਆ ਤਿਆਰ ਹੋ ਪਈਆਂ ਕਰ ਗੌਰ ਦੋਵੇਂ ਸਾਬੋ ਕੀ ਤਲਵੰਡੀ ਕਰਤਾਰ ਸਿੰਘਾਂ ਮਾਰ ਪੰਦ ਆਈਆਂ ਤਿਸ ਠੌਰ ਦੋਵੇਂ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਲੰਮਾ ਪੈਂਡਾ ਤੈਅ ਕਰਕੇ ਆਖਰਕਾਰ ਸਾਬੋ ਕੀ ਤਲਵੰਡੀ ਦੇ ਵਿਚ ਸਤਿਗੁਰਾਂ ਦੇ ਦੋਵੇਂ ਮਹਿਲ ਪਹੁੰਚੇ ਨੇ, ਸੁੰਦਰੀ ਜੀ ਤੇ ਸਾਹਿਬ ਦੇਵੀ।
ਪੁੱਤਰਨ ਪੀਰ ਪਾਏ ਕਰ ਰੋਈ ਗਦ ਗਦ ਗੇਰਾ ਬਿਕਲ ਬਹੁ ਹੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁੱਤਰਾਂ ਦੀ ਪੀੜਾ ਬਹੁਤੀ ਜ਼ਿਆਦਾ ਹੋਈ ਹੈ, ਇਸ ਕਰਕੇ ਬਹੁਤ ਜ਼ਿਆਦਾ ਵਿਆਕਲ ਹੋ ਕੇ ਰੋਈਆਂ।
ਸੁੰਦਰੀ ਸੁਤ ਸੁੰਦਰ ਸਰਬੰਗਾ ਸਿਮਰ ਸਿਮਰ ਗੁਣ ਗਣ ਤੇ ਚੰਗਾ।
ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰੀ ਜੀ ਦਾ ਜਿਹੜਾ ਸੁੰਦਰ ਸਪੁੱਤਰ ਸੀ ਬਹੁਤ ਜ਼ਿਆਦਾ ਸੋਹਣਾ ਸੀ, ਉਹਨੂੰ ਯਾਦ ਕਰ ਕਰਕੇ ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਸੁੰਦਰੀ ਜੀ ਬਹੁਤ ਜ਼ਿਆਦਾ ਰੋਂਦੇ ਨੇ, ਕਿਉਂਕਿ ਇਤਿਹਾਸ ਦੇ ਵਿਚ ਐਸਾ ਜ਼ਿਕਰ ਆਉਂਦਾ ਹੈ ਕਿ ਜਿਹੜਾ ਸਤਿਗੁਰਾਂ ਦਾ ਸਾਰਿਆਂ ਤੋਂ ਵੱਡਾ ਸਾਹਿਬਜ਼ਾਦਾ ਸੀ ਜਿਸਦਾ ਨਾਮ ਸੀ ਅਜੀਤ ਸਿੰਘ, ਉਹ ਮਾਤਾ ਸੁੰਦਰੀ ਜੀ ਦੇ ਪੇਟੋਂ ਪੈਦਾ ਹੋਇਆ ਤੇ ਬਾਕੀ ਦੇ ਜਿਹੜੇ ਤਿੰਨੇ ਸਾਹਿਬਜ਼ਾਦੇ ਸਨ ਉਹਨਾਂ ਨੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਜਨਮ ਲਿਆ, ਭਾਵ ਕਿ ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਤਿੰਨ ਪੁੱਤਰ ਮਾਤਾ ਜੀਤੋ ਜੀ ਦੇ ਪੇਟੋਂ ਪੈਦਾ ਹੋਏ ਤੇ ਸੁੰਦਰੀ ਜੀ ਦੇ ਪੇਟੋਂ ਇੱਕੋ ਹੀ ਸਾਹਿਬਜ਼ਾਦਾ ਪ੍ਰਗਟ ਹੋਇਆ ਜਿਹਦਾ ਨਾਮ ਸੀ ਅਜੀਤ ਸਿੰਘ। ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਆਪਣੇ ਪੁੱਤਰ ਨੂੰ ਯਾਦ ਕਰ ਕਰਕੇ ਸੁੰਦਰੀ ਜੀ ਬਹੁਤ ਜ਼ਿਆਦਾ ਰੋਂਦੇ ਨੇ। ਰੁਦਤ ਅਧਿਕ ਪਤੀ ਚਰਨਨ ਪਾਸੀ ਸ਼ੋਕ ਸਹਿਤ ਬਹੁ ਗਿਰਾ ਪ੍ਰਕਾਸ਼ੀ। ਸੁੰਦਰੀ ਜੀ ਬਹੁਤ ਜ਼ਿਆਦਾ ਰੋਏ ਨੇ, ਆਪਣੇ ਪਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਸ਼ੋਕ ਆਤਰ ਹੋ ਕੇ ਬਹੁਤ ਜ਼ਿਆਦਾ ਉਹਨਾਂ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਅਰਜ਼ਾਂ ਕੀਤੀਆਂ।
ਸਕਲ ਸਮਾਜ ਸਦਨ ਕੇ ਸਾਥਾ ਪੁੱਤਰਨ ਹਤਨ ਕਸ਼ਟ ਨਾਥਾ।
ਸੁੰਦਰੀ ਜੀ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜੀ, ਸਾਰੇ ਦਾ ਸਾਰਾ ਘਰ ਬਰਬਾਦ ਹੋ ਗਿਆ, ਸਾਰਾ ਸਾਜੋ ਸਮਾਨ ਖਤਮ ਹੋ ਗਿਆ, ਇੱਥੋਂ ਤੱਕ ਕਿ ਸੱਚੇ ਪਾਤਸ਼ਾਹ ਜੀ ਸਾਡੇ ਪਿਆਰੇ ਪੁੱਤਰ ਵੀ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਜੀ ਇੰਨੇ ਵੱਡੇ ਕਸ਼ਟ ਵਿਆਪੇ।
ਬਦਨ ਪ੍ਰਫੁੱਲਤ ਅਸ਼ਰ ਬਹਿ ਬਾਰੀ ਬਹੁ ਬਿਖਾਦ ਤੇ ਵਿਆਕਲ ਪਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰੀ ਦਾ ਜਿਹੜਾ ਚਿਹਰਾ ਸੀ, ਜਿਹੜਾ ਕਿ ਪਹਿਲਾਂ ਬੜਾ ਪ੍ਰਫੁੱਲਤ ਹੁੰਦਾ ਸੀ, ਜਿਹੜਾ ਕਿ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ ਸੀ, ਅੱਜ ਉਹ ਚਿਹਰਾ ਮੁਖੜਾ ਮੁਰਝਾਇਆ ਹੋਇਆ, ਅੱਖਾਂ ਤੋਂ ਬਹੁਤੇ ਜ਼ਿਆਦੇ ਹੰਝੂ ਕੇਰਦੇ ਨੇ। ਸੁੰਦਰੀ ਜੀ ਬਹੁਤ ਜ਼ਿਆਦਾ ਦੁੱਖ ਮੰਨ ਕੇ ਵਿਆਕਲ ਹੋ ਰਹੇ ਨੇ।
ਇੱਕ ਪੁੱਤਰਾ ਸੁੰਦਰ ਗੁਣ ਪੂਰਨ ਪਾਇਓ ਸੁਹੱਤ ਕਰ ਸ਼ਤਰਨ ਚੂਰਨ।
ਸੁੰਦਰੀ ਜੀ ਕਹਿੰਦੇ ਨੇ ਕਿ ਮੇਰਾ ਇੱਕੋ ਇੱਕ ਪੁੱਤਰ ਜਿਹਦਾ ਨਾਮ ਅਜੀਤ ਸਿੰਘ ਸੀ, ਜਿਹੜਾ ਬਹੁਤ ਸੁੰਦਰ ਸੀ ਤੇ ਜਿਹੜਾ ਗੁਣਾਂ ਦੇ ਨਾਲ ਭਰਪੂਰ ਸੀ, ਪਾਇਓ ਸੁਹੱਤ ਕਰ ਸ਼ਤਰਨ ਚੂਰਨ, ਮੈਂ ਸੁਣਿਆ ਕਿ ਵੈਰੀਆਂ ਦਾ ਚੂਰਨ ਬਣਾਉਂਦਾ ਹੋਇਆ, ਉਹਨਾਂ ਦਾ ਵਿਨਾਸ਼ ਕਰਦਾ ਹੋਇਆ ਉਹ ਸ਼ਹੀਦ ਹੋ ਗਿਆ।
ਕਿਮ ਤੀਰਜ ਪਾਵੈ ਦੁਖਿਆਰੀ ਦੀਨ ਮਨਾ ਬਹੁ ਰੁਦਤ ਲਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਮ ਧੀਰਜ ਪਾਵੈ ਦੁਖਿਆਰੀ, ਪਾਵ ਕੇ ਸੁੰਦਰੀ ਜੀ ਜਿਹੜੇ ਦੁੱਖਾਂ ਦੇ ਮਾਰੇ ਹੋਏ ਨੇ, ਉਹ ਕਿਸ ਤਰ੍ਹਾਂ ਧੀਰਜ ਨੂੰ ਧਾਰਨ ਕਰਕੇ ਰੱਖ ਸਕਦੇ ਸਨ। ਦੀਨ ਮਾਣਾ ਬਹੁ ਰੁਦਤ ਲਾਚਾਰੀ, ਬੜੇ ਲਾਚਾਰ ਨੇ ਤੇ ਬੜੇ ਦੀਨ ਮਨ ਦੇ ਨਾਲ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਬਹਿ ਕੇ ਰੋ ਰਹੇ ਨੇ।
ਸ੍ਰੀ ਸਾਹਿਬ ਦੇਵੀ ਤੇ ਸਰੀਤ, ਰੁਦਤ ਨਿਕਟ ਦੁਖ ਵਿਆਕੁਲ ਚੀਤ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਦੂਜੇ ਮਹਿਲ ਸਹਿਬ ਦੇਵੀ, ਉਹ ਵੀ ਉਸੇ ਤਰੀਕੇ ਦੇ ਨਾਲ ਸੁੰਦਰੀ ਜੀ ਦੇ ਵਾਂਗ ਹੀ ਰੋ ਰਹੇ ਨੇ, ਲਾਗੇ ਬੈਠ ਕੇ ਬਹੁਤ ਵਿਆਕਲ ਹੋ ਰਹੇ ਨੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਇਸ ਵਿਥਿਆ ਨੂੰ ਬਿਆਨ ਕੀਤਾ ਹੈ ਕਿ ਦੋਵਾਂ ਮਹਿਲਾਂ ਨੂੰ ਸਤਿਗੁਰਾਂ ਦੇ ਦੁੱਖਾਂ ਦਾ ਤੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਪਤਾ ਪਹਿਲਾਂ ਲੱਗ ਗਿਆ ਸੀ, ਪਰ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ ਕਿ ਜਦੋਂ ਸਤਿਗੁਰਾਂ ਦੇ ਕੋਲ ਪਹੁੰਚੀਆਂ ਨੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਐਸਾ ਪਤਾ ਲੱਗਾ ਕਿ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਮੈਂ ਉਹ ਵੀ ਤੁਹਾਡੇ ਸਾਹਮਣੇ ਬਿਆਨ ਕਰਦਾ।
ਬਹੁਤ ਦਿਨਾਂ ਤੋਂ ਪਏ ਵਿਛੋੜੇ ਹਸਨ, ਕਈ ਕਈ ਤਕਲੀਫਾਂ ਉਠਾਈਆਂ ਜੀ, ਮਣੀ ਸਿੰਘ ਤੇ ਮਾਮੇ ਕਿਰਪਾਲ ਸਣੇ ਹੁਣ ਚੱਲ ਕੇ ਦਿੱਲੀਓ ਆਈਆਂ ਜੀ। ਅੱਗੇ ਦਮਦਮੇ ਲੱਗਾ ਦੀਵਾਨ ਹੈ ਸੀ, ਬਹੁਤ ਸੰਗਤਾਂ ਹੁਮ ਹੁਮਾਈਆਂ ਜੀ, ਆਣ ਗੁਰਾਂ ਦੀ ਚਰਨੀ ਡਿੱਗ ਪਈਆਂ, ਉਹ ਖਾਲਸੇ ਜੀ ਦੀਆਂ ਮਾਈਆਂ ਜੀ। ਸੁਖ ਸਾਧ ਸਤਿਗੁਰਾਂ ਨੇ ਪੁੱਛ ਕਰਕੇ ਦੇ ਆਗਿਆ ਪਾਸ ਬੈਠਾਈਆਂ ਜੀ, ਦੋਹਾਂ ਮਾਈਆਂ ਭਰੇ ਦੀਵਾਨ ਵੱਲੇ ਧਿਆਨ ਕਰਕੇ ਨਿਗਾਹ ਉਠਾਈਆਂ ਜੀ। ਚਾਰੇ ਸਾਹਿਬਜ਼ਾਦੇ ਆਏ ਨਿਗਾਹ ਨਾਹੀ, ਚਾਰੇ ਸਾਹਿਬਜ਼ਾਦੇ ਆਏ ਨਿਗਾਹ ਨਾਹੀ, ਉੱਛਲ ਅੰਦਰਾਂ ਬਾਹਰ ਨੂੰ ਆਈਆਂ ਜੀ। ਹੱਥ ਜੋੜ ਪੁੱਛਣ ਕਰਤਾਰ ਸਿੰਘਾ, ਇਓ ਅਰਜਾਂ ਕਰ ਸੁਣਾਈਆਂ ਜੀ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਾਰੇ ਪਾਸੇ ਦਰਬਾਰ ਦੇ ਵੱਲ ਝਾਤੀ ਮਾਰੀ ਹੈ, ਪਰ ਦਰਬਾਰ ਦੇ ਵਿੱਚ ਚਾਰੇ ਸਾਹਿਬਜ਼ਾਦੇ ਦਿਖਾਈ ਨਾ ਦਿੱਤੇ। ਉਸ ਵੇਲੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਗਈ ਕਿ ਸੱਚੇ ਪਾਤਸ਼ਾਹ ਜੀ ਦੱਸੋ ਸਾਹਿਬਜ਼ਾਦੇ ਕਿੱਥੇ ਨੇ।
ਮਹਾਰਾਜ ਜੀ ਵੇਖ ਦੀਵਾਨ ਸਾਰਾ, ਸਾਡਾ ਹੋਂਦਾ ਚਿੱਤ ਹੈਰਾਨ ਹੈ ਜੀ, ਮਾਝੇ ਮਾਲਵੇ ਦੇ ਸਿੰਘ ਬੈਠੇ ਹੋਏ, ਇਹ ਭਰਿਆ ਬਹੁਤ ਦੀਵਾਨ ਹੈ ਜੀ। ਵੱਡੀ ਮਾਤਾ ਜੀ ਨਜ਼ਰ ਨਾ ਆਉਂਦੇ ਨੇ, ਕਿੱਥੇ ਉਹਨਾਂ ਦਾ ਡੇਰਾ ਮਹਾਨ ਹੈ ਜੀ। ਕਿੱਥੇ ਸਾਹਿਬ ਅਜੀਤ ਜੁਝਾਰ ਸਿੰਘ ਜੀ, ਅਜੇ ਤੱਕ ਮਿਲੇ ਨਹੀਂ ਆਣ ਹੈ ਜੀ। ਜ਼ੋਰਾਵਰ ਤੇ ਫਤਿਹ ਸਿੰਘ ਹੈਣ ਕਿੱਥੇ, ਜਾਂਦੀ ਕਿਉਂ ਟੈਂਦੀ ਸਾਡੀ ਜਾਨ ਹੈ ਜੀ। ਸਦੋ ਉਹਨਾਂ ਨੂੰ ਝੱਬ ਕਰਤਾਰ ਸਿੰਘਾ, ਸਾਡਾ ਉਹਨਾਂ ਦੇ ਵੱਲ ਧਿਆਨ ਹੈ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਅਰਜ ਕੀਤੀ ਹੈ ਕਿ ਵੱਡੇ ਮਾਤਾ ਜੀ ਕਿੱਥੇ ਨੇ, ਭਾਵ ਕੇ ਮਾਤਾ ਗੁਜਰੀ ਜੀ ਕਿੱਥੇ ਨੇ, ਚਾਰੇ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਕਿੱਥੇ ਨੇ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਸੇ ਪਾਸੇ ਨੇ ਤੇ ਉਹਨਾਂ ਨੂੰ ਬੁਲਾਇਆ ਜਾਵੇ, ਸੱਚੇ ਪਾਤਸ਼ਾਹ ਜੀ ਉਹਨਾਂ ਦਾ ਦਰਸ਼ਨ ਕਰਨ ਨੂੰ ਤੇ ਪੁੱਤਰਾਂ ਨੂੰ ਦੇਖਣ ਨੂੰ ਬੜਾ ਜੀ ਕਰਦਾ ਹੈ। ਇਸ ਤਰ੍ਹਾਂ ਅਰਜ਼ ਕੀਤੀ, ਅੱਗੋਂ ਫਿਰ ਧੀਰਜਤਾ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁੱਖ ਤੋਂ ਵਚਨ ਕੀਤਾ।
ਚਾਰੇ ਸਾਹਿਬਜ਼ਾਦੇ ਜਿੱਥੇ ਗਏ ਹੋਏ ਨੇ, ਆਮ ਲੋਕਾਂ ਦਾ ਨਹੀਂ ਟਿਕਾਣਾ ਉਥੇ, ਉਥੋਂ ਹੁਣ ਬੁਲਾਇਆ ਆਉਂਦੇ ਨਹੀਂ, ਉਹਨਾਂ ਤੁਸਾਂ ਨੂੰ ਪਾਸ ਬੁਲਾਣਾ ਉਥੇ। ਵੱਡੇ ਮਾਈ ਜੀ ਉਹਨਾਂ ਦੇ ਨਾਲ ਗਏ, ਸਾਰਾ ਸਦ ਪਰਿਵਾਰ ਮਿਲਾਣਾ ਉਥੇ, ਅਸਾਂ ਤੁਸਾਂ ਵੀ ਹੁਣ ਕਰਤਾਰ ਸਿੰਘਾ, ਥੋੜੇ ਚਿਰ ਤਾਈ ਹੈ ਜਾਣਾ ਉਥੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿੱਥੇ ਸਾਹਿਬਜ਼ਾਦੇ ਚਲੇ ਗਏ ਨੇ ਉਥੋਂ ਉਹਨਾਂ ਨੂੰ ਬੁਲਾਇਆ ਨਹੀਂ ਜਾ ਸਕਦਾ। ਜਿੱਥੇ ਮਾਤਾ ਜੀ ਚਲੇ ਗਏ ਨੇ ਉਥੋਂ ਉਹਨਾਂ ਨੂੰ ਵੀ ਬੁਲਾਇਆ ਨਹੀਂ ਜਾ ਸਕਦਾ, ਕਿਉਂਕਿ ਮਾਤਾ ਜੀ ਉੱਥੇ ਗਏ ਨੇ ਜਿੱਥੇ ਸਾਹਿਬਜ਼ਾਦੇ ਗਏ ਨੇ, ਭਾਵ ਕੇ ਸ਼ਹੀਦ ਹੋ ਗਏ ਨੇ। ਸਤਿਗੁਰੂ ਜੀ ਕਹਿੰਦੇ ਨੇ ਆਖਿਰਕਾਰ ਸਮਾਂ ਤੇ ਹਰ ਇੱਕ ਦੇ ਉੱਤੇ ਆਉਣਾ, ਇਸ ਕਰਕੇ ਭਾਵੇਂ ਸਮਾਂ ਥੋੜਾ ਲੱਗ ਜਾਵੇ ਭਾਵੇਂ ਬਹੁਤਾ ਲੱਗ ਜਾਵੇ, ਆਖਿਰਕਾਰ ਸਾਰੇ ਉੱਥੇ ਹੀ ਪਹੁੰਚਣਗੇ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਿਲਾਪ ਫਿਰ ਅਗਲੀ ਦਰਗਾਹ ਦੇ ਵਿੱਚ ਹੀ ਹੋਵੇਗਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਉਸ ਵੇਲੇ ਮਾਈਆਂ ਬਹੁਤ ਰੋਈਆਂ ਤੇ ਸੰਗਤ ਬਹੁਤ ਜ਼ਿਆਦਾ ਅਧੀਰਜ ਹੋਈ। ਇਸ ਵਿਥਿਆ ਨੂੰ ਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ।
ਮਾਨ ਸਿੰਘ ਨੇ ਦੱਸਿਆ ਹਾਲ ਸਾਰਾ, ਅੱਖਾਂ ਅੱਗੇ ਹਨੇਰਿਆ ਛਾਏ ਗਏ, ਜ਼ਾਰੋ ਜ਼ਾਰ ਦੋਵੇਂ ਮਾਤਾ ਰੋ ਪਈਆਂ, ਜ਼ਹਿਰੀ ਨਾ ਗਿਆ ਡੰਗ ਚਲਾ ਗਏ, ਉਲਟ ਗਏ ਜ਼ਮੀਨ ਅਸਮਾਨ ਦੋਵੇਂ, ਕਿੱਥੇ ਬਚਿਓ ਮੂੰਹ ਛੁਪਾ ਗਏ, ਨਾਮ ਲੈ ਕੇ ਕੁਰਲਾਣ ਦੋਵੇਂ, ਦੁੱਖ ਸਾਰੇ ਜਹਾਨ ਦੇ ਆਏ ਗਏ। ਦੋਵੇਂ ਮਾਈਆਂ ਦਰਦ ਦੇ ਨਾਲ ਰੋਈਆਂ, ਪੰਛੀ ਸੁਣ ਕੇ ਨੀਰ ਵਹਾਏ ਗਏ, ਭੁੱਬਾਂ ਮਾਰ ਕੇ ਸਾਰਾ ਦੀਵਾਨ ਰੋਇਆ, ਬੱਜ ਹਿਚਕੀਆਂ ਤੇ ਗਸ਼ ਖਾਏ ਗਏ, ਪੱਥਰ ਚਿੱਤ ਵੀ ਰੋ ਰੋ ਹੋਏ ਫਾਵੇ, ਪਾਸੋਂ ਰੁੱਖ ਵੀ ਵੇਖ ਮੁਰਝਾਏ ਗਏ, ਇੱਕ ਸਤਿਗੁਰਾਂ ਬਿਨਾਂ ਕਰਤਾਰ ਸਿੰਘਾਂ ਧੀਰਜ ਹੌਸਲਾ ਸਭ ਗਵਾਏ ਗਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਸਾਰੇ ਰੋਣ ਲੱਗੇ ਨੇ। ਜਦੋਂ ਮਾਤਾਵਾਂ ਰੋਈਆਂ ਉਹਨਾਂ ਦੇ ਵਰਲਾਪ ਨੂੰ ਦੇਖ ਕੇ ਸੰਗਤਾਂ ਦੇ ਮਨ ਵੀ ਪੰਗਰ ਗਏ, ਉਹ ਵੀ ਸਾਰੀਆਂ ਸੰਗਤਾਂ ਰੋਣ ਲੱਗੀਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਧੀਰਜ ਤੇ ਹੌਸਲੇ ਨੂੰ ਸਿਰਫ ਇੱਕੋ ਇੱਕ ਨੇ ਧਾਰਨ ਕੀਤਾ, ਜਿਹੜੇ ਸਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ, ਉਹ ਨਹੀਂ ਰੋਏ। ਕਵੀ ਜੀ ਲਿਖਦੇ ਨੇ ਬਾਕੀ ਸਾਰੇ ਦੇ ਸਾਰੇ ਜ਼ਾਰੋ ਜ਼ਾਰ ਰੋਏ ਨੇ ਇਸ ਦੁੱਖ ਦੇ ਸਮੇਂ ਦੀ ਪਛਾਣ ਕਰਕੇ। ਇਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ।
ਸ੍ਰੀ ਗੁਰ ਧੀਰਜ ਦੀਨ ਹਟਾਈ, ਕਿਉਂ ਨਾਹਕ ਦੁੱਖ ਸ਼ੋਕ ਉਪਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜ ਦੇਣ ਦਾ ਯਤਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਰੋਣ ਤੋਂ ਮਨਾ ਕਰ ਰਹੇ ਨੇ। ਕਿਉਂ ਨਾਹਕ ਦੁੱਖ ਸ਼ੋਕ ਉਪਾਈ, ਸਤਿਗੁਰੂ ਜੀ ਕਹਿੰਦੇ ਨੇ ਕਿ ਬੇਕਾਰ ਦੇ ਵਿੱਚ ਦੁੱਖ ਤੇ ਸੋਗ ਨੂੰ ਪੈਦਾ ਕਰਕੇ ਸਾਰੇ ਕਿਉਂ ਰੋ ਰਹੇ।
ਤੋਹ ਪੁੱਤਰ ਬੜ ਵੀਰ ਬਹਾਦਰ, ਗਯੋ ਸਵਰਗ ਦੇਵਣ ਤੇ ਸਾਦਰ।
ਸਤਿਗੁਰੂ ਗੋਬਿੰਦ ਸਿੰਘ ਜੀ ਸੁੰਦਰੀ ਜੀ ਨੂੰ ਕਹਿੰਦੇ ਨੇ ਕਿ ਤੇਰੇ ਜਿਹੜੇ ਪੁੱਤਰ ਸਨ ਉਹ ਬਹੁਤ ਵੱਡੇ ਵੀਰ ਬਹਾਦਰ ਸਨ, ਜਿਹੜੇ ਕਿ ਸਵਰਗਾਂ ਦੀ ਪੁਰੀ ਦੇ ਵਿੱਚ ਸਤਿਕਾਰ ਦੇ ਨਾਲ ਪਹੁੰਚੇ ਨੇ।
ਜਗ ਮੈਂ ਜਸ ਅਖੰਡ ਕੋ ਪਾਵਾ, ਜਨਮ ਲਾਭ ਕੋ ਕਰਮ ਕਮਾਵਾ।
ਸਤਿਗੁਰੂ ਜੀ ਕਹਿੰਦੇ ਨੇ ਸੁੰਦਰੀਏ, ਜਗ ਦੇ ਵਿੱਚ ਅਖੰਡ ਜਸ ਦੀ ਤੇਰੇ ਪੁੱਤਰਾਂ ਨੂੰ ਪ੍ਰਾਪਤੀ ਹੋਈ ਹੈ, ਜਨਮ ਲਾਭ ਕੋ ਕਰਮ ਕਮਾਵਾ, ਭਾਵ ਕੇ ਜਨਮ ਦੇ ਵੱਡੇ ਲਾਭ ਦੀ ਉਹ ਕਮਾਈ ਕਰਕੇ ਗਏ ਨੇ।
ਅਸ ਵੀਰਨ ਕੀ ਜਨਨੀ ਜੋਏ, ਸ਼ੋਕ ਕਰਨ ਕੇ ਉਚਿਤ ਨਾ ਸੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰ ਵੀਰ ਬਹਾਦਰਾਂ ਪੁੱਤਰਾਂ ਦੀ ਮਾਂ ਹੋਵੇ ਤੇ ਉਹਨਾਂ ਦੀ ਸ਼ਹੀਦੀ ਦੇ ਉੱਤੇ ਰੋਵੇ, ਕੀਰਨੇ ਪਾਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਬਹਾਦਰਾਂ ਦੀ ਮਾਤਾ ਨੂੰ ਸੋਭਾ ਨਹੀਂ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁੰਦਰੀਏ, ਆਪਣੇ ਪੁੱਤਰਾਂ ਦੀ ਸ਼ਹੀਦੀ ਦੇ ਉੱਤੇ ਤੈਨੂੰ ਸੋਗ ਪੈਦਾ ਕਰਨਾ ਨਹੀਂ ਚਾਹੀਦਾ।
ਕਹਿੰਦੇ ਨੇ ਤੂੰ ਗੁਰ ਕਰਕੇ ਸਿਆਣ ਨਾ ਠਾਣਤ, ਜਗਤ ਬਿਨਾਸ਼ੀ ਕਿਉਂ ਨਹੀਂ ਜਾਣਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੂੰ ਤੇ ਗੁਰੂ ਘਰ ਦੇ ਵਿੱਚ ਆਈ ਹੋਈ ਹੈ, ਪਰ ਗੁਰੂ ਘਰ ਦੇ ਵਿੱਚ ਆਣ ਕੇ ਤੂੰ ਇਸ ਗੱਲ ਦੀ ਸਿਆਣ ਨਹੀਂ ਕਰਦੀ, ਇਸ ਗੱਲ ਦੀ ਪਛਾਣ ਨਹੀਂ ਕਰਦੀ ਕਿ ਜਿਹੜਾ ਜਗਤ ਹੈ ਉਹ ਤੇ ਬਿਨਾਸ਼ੀ ਹੈ ਤੇ ਜੋ ਜਗਤ ਦੇ ਵਿੱਚ ਪੈਦਾ ਹੁੰਦਾ ਹੈ ਉਹ ਵੀ ਬਿਨਾਸ਼ੀ ਹੈ। ਇਸ ਕਰਕੇ ਜੇਕਰ ਜਗਤ ਝੂਠਾ ਹੈ ਤੇ ਜਗਤ ਦੇ ਵਿੱਚ ਪੈਦਾ ਹੋਣ ਵਾਲੇ ਮਨੁੱਖ ਵੀ ਝੂਠੇ ਨੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਸੁੰਦਰੀ ਜੀ ਨੂੰ ਕਿ ਸੋਗ ਨਾ ਕਰ, ਤੇਰੇ ਪੁੱਤਰ ਤੇ ਬਹਾਦਰੀ ਦੇ ਨਾਲ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੀਰੇ ਦੇ ਰਹੇ ਨੇ
ਸੋ ਸਾਧ ਸੰਗਤ ਜੀ ਸਮੇ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ ਕਰਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।